ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਲਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਕੁਸਲ ਛੇਮ ਸਭ ਜਾਨੀ ਗਈ ਹੈ ਆਨੰਦ ਇਤ ਤੇ ਸਦਦਈ ਲਵ ਪੁਰ ਕਉ ਅਬ ਕਰੋ ਪਿਆਨਾ ਐਮ ਤਿੰਨ ਸੌ ਸਤਿਗੁਰੂ ਬਖਾਨਾ ਕੁਸ਼ਲ ਛੇਮ ਸਭ ਜਾਨੀ ਗਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਂ ਕਿਰਪਾਲਤਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਚੱਲ ਰਹੇ ਦੀਵਾਨਾਂ ਅੰਦਰ ਬੀਬੀਆਂ ਦੇ ਜਥੇ ਤੋਂ ਆਪ ਜੀ ਨੇ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੇ ਹਨ, ਆਪਣਾ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਪਾਵਨ ਪਿੱਤਰ ਜੀਵਨ ਚੱਲ ਰਿਹਾ ਹੈ। ਕੱਲ੍ਹ ਆਪਾਂ ਵਿਚਾਰਿਆ ਸੀ ਦੋ ਚਿੱਠੀਆਂ ਆਪਣੇ ਮਨ ਦੀ ਅਵਸਥਾ ਅਰਦਾਸ ਬੇਨਤੀ ਦੇ ਰੂਪ ਵਿੱਚ ਲਿਖ ਕੇ ਪੰਜਵੇਂ ਪਾਤਸ਼ਾਹ ਜੀ ਨੇ ਉੱਥੋਂ ਲਾਹੌਰ ਤੋਂ ਅੰਮ੍ਰਿਤਸਰ ਭੇਜੀਆਂ ਨੇ, ਪਰ ਪਿਰਥੀ ਚੰਦ ਨੇ ਛਲ ਕਰਕੇ ਫਰੇਬ ਕਰਕੇ ਈਰਖਾ ਕਰਕੇ ਉਹ ਗੁਰੂ ਰਾਮਦਾਸ ਸਾਹਿਬ ਜੀ ਤੱਕ ਪਹੁੰਚਣ ਨਹੀਂ ਦਿੱਤੀਆਂ। ਦੂਸਰੀ ਵਾਰ ਵੀ ਸਿੱਖ ਨੂੰ ਸੱਦ ਕੇ ਆਖ ਦਿੱਤਾ ਸੀ ਸਾਨੂੰ ਗੁਰੂ ਸਾਹਿਬ ਜੀ ਨੂੰ ਮੈਂ ਚਿੱਠੀ ਪੜ੍ਹਾ ਦਿੱਤੀ ਹੈ, ਉਹਨਾਂ ਨੂੰ ਸਾਰੀ ਸੁੱਖ ਸਾਂਦ ਦਾ ਪਤਾ ਲੱਗ ਗਿਆ ਹੈ, ਇੱਥੇ ਵੀ ਸਭ ਠੀਕ ਹੈ, ਇਹੀ ਜਾ ਕੇ ਤੁਸੀਂ ਸੁਨੇਹਾ ਦੇ ਦੇਣਾ, ਲਾਹੌਰ ਦਰਸ਼ਨ ਫਿਰ ਨਹੀਂ ਕਰਨ ਦਿੱਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਉਸ ਸਿੱਖ ਨੂੰ। ਇੱਥੋਂ ਤੱਕ ਆਪ ਜੀ ਨੇ ਪਹਿਲਾਂ ਪ੍ਰਸੰਗ ਸਰਵਣ ਕੀਤਾ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਆਓ ਸਰਦਾ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪੁੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਇਹ ਇਤਿਹਾਸ ਹੈ ਸਤਸੰਗ ਜੀ ਦਸਾਂ ਪਾਤਸ਼ਾਹੀਆਂ ਦਾ। ਸਿਆਣੇ ਵਿਦਵਾਨ ਕਹਿੰਦੇ ਨੇ ਗੁਰਬਾਣੀ ਜਿਹੜੀ ਆ ਇਹ ਰੂਹ ਹੈ ਆਤਮਾ, ਅਤੇ ਇਤਿਹਾਸ ਸਤਸੰਗ ਜੀ ਸਰੀਰ ਹੈ, ਦੋਵਾਂ ਦੇ ਸੁਮੇਲ ਨਾਲ ਹੀ ਸੰਪੂਰਨਤਾ ਹੁੰਦੀ ਹੈ। ਸਰੀਰ ਤੋਂ ਬਿਨਾਂ ਜੀਵਾਤਮਾ ਸਤਸੰਗ ਜੀ ਉਹਦੀ ਕੋਈ ਆਪਾਂ ਵਿਆਖਿਆ ਨਹੀਂ ਕਰ ਸਕਦੇ, ਅਤੇ ਜੀਵਾਤਮਾ ਤੋਂ ਬਿਨਾਂ ਸਰੀਰ ਜਿਵੇਂ ਮਿੱਟੀ ਦੀ ਢੇਰੀ ਹੁੰਦਾ, ਇਸੇ ਤਰ੍ਹਾਂ ਨਿੱਗਰ ਇਤਿਹਾਸ ਜੋ ਹੈ ਸਾਡਾ ਗੁਰਬਾਣੀ ਦੀ ਕਸੌਟੀ ਅਨੁਸਾਰ ਪੂਰਾ ਉਤਰਨ ਵਾਲਾ, ਉਹ ਇਤਿਹਾਸ ਬੜਾ ਆਨੰਦਮਈ ਹੈ। ਇਹ ਭਾਈ ਸੰਤੋਖ ਸਿੰਘ ਜੀ ਨੇ ਕਿਰਪਾ ਕੀਤੀ, ਐਂ ਸਮਝੋ ਭਾਈ ਇਹ ਚੱਪੇ ਮਿਣ ਮਿਣ ਕੇ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ ਸਾਰਾ ਇਤਿਹਾਸ ਲਿਖਿਆ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਧਰਤੀ ਨੂੰ ਪਵਿੱਤਰ ਕੀਤਾ, ਜੀਵਾਂ ਦੀ ਕਲਿਆਣ ਕੀਤੀ, ਉਹ ਸਾਰੀ ਸਤਸੰਗ ਜੀ ਸਾਡੇ ਭਲੇ ਵਾਸਤੇ ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਆਓ ਭਾਵਨਾ ਨਾਲ ਸਰਵਣ ਕਰੀਏ ਜੀ।
ਕੁਸ਼ਲ ਛੇਮ ਸਭ ਜਾਨੀ ਗਈ।
ਸੋ ਆਖ ਦਿੱਤਾ ਪਿਰਥੀ ਚੰਦ ਨੇ ਉਸ ਸਿੱਖ ਨੂੰ ਜਿਹੜਾ ਲਾਹੌਰੋਂ ਪੱਤਰਿਕਾ ਲੈ ਕੇ ਆਇਆ ਸੀ, ਇੱਕ ਚਿੱਠੀ ਪੜ੍ਹ ਲਈ ਹੈ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਰੀ ਸੁੱਖ ਸਾਨ ਦਾ ਪਤਾ ਲੱਗ ਗਿਆ ਹੈ।
ਹੈ ਆਨੰਦ ਤੇ ਸੁਧਦਈ,
ਤੇ ਇੱਥੋਂ ਵੀ ਉਹਨਾਂ ਨੇ ਖਬਰ ਦੇ ਦਿੱਤੀ ਕਿ ਇੱਥੇ ਵੀ ਸਾਰਾ ਸੁੱਖ ਆਨੰਦ ਹੀ ਹੈ, ਇੱਥੋਂ ਦੀ ਵੀ ਸਾਰੀ ਸੁੱਖ ਆਨੰਦ ਦੀ ਤੁਸੀਂ ਜਾ ਕੇ ਸਾਡੇ ਭਰਾਤਾ ਜੀ ਨੂੰ ਖਬਰ ਦੇ ਦੇਣੀ ਹੈ।
ਲਾਹੌਰ ਕੋ ਅਬ ਕਰੋ ਪਿਆਨਾ,
ਤੇ ਹੁਣ ਗੁਰੂ ਕੇ ਸਿੱਖਾ ਤੂੰ ਲਾਹੌਰ ਨੂੰ ਪਿਆਨਾ ਕਰ, ਚਲਿਆ ਜਾ ਇੱਥੋਂ ਛੇਤੀ।
ਕਿਮ 300 ਸਤ ਗੁਰੂ ਬਖਾਨਾ,
ਬਸ ਇਹ ਗੁਰੂ ਸਾਹਿਬ ਦਾ ਹੁਕਮ ਹੈ, ਝੂਠ ਬੋਲ ਦਿੱਤਾ ਪਿਰਥੀ ਚੰਦ ਨੇ ਵੀ ਗੁਰੂ ਸਾਹਿਬ ਜੀ ਨੇ ਚਿੱਠੀ ਪੜ੍ਹ ਲਈ ਹੈ, ਸੁੱਖ ਸਾਨ ਦਾ ਪਤਾ ਲੱਗ ਗਿਆ, ਉਹਨਾਂ ਨੇ ਸੁਨੇਹਾ ਵੀ ਦੇ ਦਿੱਤਾ, ਤੇ ਹੁਣ ਤੂੰ ਲਾਹੌਰ ਨੂੰ ਚੱਲ, ਇਹ ਹੁਕਮ ਹੈ ਤੇਰੇ ਤਾਈ।
ਧਰਮਸਾਲ ਕੀ ਸੇਵ ਕਰਾਵੋ,
ਤੇ ਜਾ ਕੇ ਸੁਨੇਹਾ ਦੇਈ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਸਾਡੇ ਛੋਟੇ ਭਰਾਤਾ ਨੂੰ, ਭਾਈ ਇੱਥੇ ਲਾਹੌਰ ਹੀ ਟਿਕੇ ਰਹਿਣਾ ਤੇ ਇੱਥੇ ਬੈਠ ਕੇ ਹੀ ਧਰਮਸਾਲ ਦੀ ਸੇਵਾ ਕਰਨੀ ਹੈ।
ਸਭ ਸੰਗਤ ਕੋ ਮੇਲ ਬਣਾਵੋ,
ਤੇ ਸਾਰੀਆਂ ਸੰਗਤਾਂ ਦਾ ਮੇਲ ਜੋਲ ਦੋਵੇਂ ਸਮੇਂ ਇਸੇ ਤਰ੍ਹਾਂ ਹੀ ਕਰਨਾ ਜਿਵੇਂ ਤੁਸੀਂ ਕਰਦੇ ਹੋ।
ਸਤ ਸੰਗਤ ਹੈ ਦਰਸ ਹਮਾਰਾ,
ਤੇ ਸਾਡੇ ਦਰਸ਼ਨਾਂ ਵਾਸਤੇ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇਹ ਜਿਹੜੀ ਸਤ ਸੰਗਤ ਲਾਹੌਰ ਵਿੱਚ ਹੋ ਰਹੀ ਹੈ ਇਹ ਸਾਡਾ ਦਰਸ਼ਨ ਹੀ ਸਮਝੋ ਤੁਸੀਂ।
ਮਿਲੋ ਕਰੋ ਸਿੱਖਣ ਨਿਸਤਾਰਾ,
ਉਸੇ ਸੰਗਤ ਨੂੰ ਮਿਲ ਕੇ ਬੈਠਿਆ ਕਰੋ, ਸਿੱਖਾਂ ਦਾ ਨਿਸਤਾਰਾ ਕਰੋ, ਗੁਰੂ ਕੀ ਬਾਣੀ ਦਾ ਉਪਦੇਸ਼ ਦੇ ਕੇ। ਇਹ ਆਪਣੇ ਕੋਲੋਂ ਹੀ ਝੂਠੀ ਸਾਧ ਸੰਗਤ ਜੀ ਨੇ ਪਿਰਥੀ ਚੰਦ ਨੇ ਗੁਰੂ ਸਾਹਿਬ ਜੀ ਦਾ ਹੁਕਮ ਬਣਾ ਕੇ ਸੁਣਾ ਦਿੱਤਾ ਹੈ।
ਸੁਣ ਕੇ ਤੇ ਕੀਨਸ ਪ੍ਰਸਥਾਨਾ,
ਇਉਂ ਸੁਣ ਕੇ ਉਸ ਸਿੱਖ ਨੇ ਸਾਧ ਸੰਗਤ ਜੀ ਅੰਮ੍ਰਿਤਸਰ ਤੋਂ ਲਾਹੌਰ ਵੱਲ ਨੂੰ ਚਾਲੇ ਪਾ ਦਿੱਤੇ ਹਨ।
ਪ੍ਰਥੀਏ ਤਬਾ ਵਿਚਾਰਨ ਠਾਨਾ,
ਸੋ ਸਿੱਖ ਨੂੰ ਤੋਰ ਕੇ ਤੇ ਪਿਰਥੀ ਚੰਦ ਨੇ ਆਪਣੇ ਹਿਰਦੇ ਵਿੱਚ ਏਦਾਂ ਵਿਚਾਰ ਕੀਤੀ ਹੈ।
ਖਸ਼ਟ ਬਰਖ ਕਛ ਉਪਰ ਮਾਸ,
ਉਹ ਕਹਿਣ ਲੱਗਾ ਕਿ 6 ਸਾਲ ਤੇ ਕੁਝ ਕੁ ਮਹੀਨੇ ਉੱਪਰ ਉਮਰ ਦੱਸੀ ਸੀ ਗੁਰੂ ਰਾਮਦਾਸ ਸਾਹਿਬ ਜੀ ਦੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵੇਲੇ।
ਪਿਤ ਕੀ ਬਹਿ ਤਬ ਲੱਗ ਹੈ ਸਾਸ,
ਤੇ ਉਦੋਂ ਤੱਕ ਜਿੰਨੀ ਦੇਰ ਉਮਰ ਇਹਨਾਂ ਦੀ ਬਾਕੀ ਬਚਦੀ ਸਵਾਸ ਨਹੀਂ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ।
ਸਮਾਂ ਸਮੀਪ ਆਏ ਸੋ ਗਈਯੂ,
ਉਹ ਹੁਣ ਸਮਾਂ ਇਹਨਾਂ ਦਾ ਅੰਤਲਾ ਨੇੜੇ ਆ ਗਿਆ, ਕਿਉਂਕਿ ਗੁਰੂ ਅਮਰ ਆਪ ਜੀ ਨੇ ਸੁਣਿਆ ਪਹਿਲਾਂ ਇਤਿਹਾਸ, ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਸੀ ਬੀਬੀ ਭਾਨੀ ਜੀ ਨਾਲ ਆਪਣੀ ਸਪੁੱਤਰੀ ਨਾਲ ਕਿ ਭਾਨੀਏ ਜੇ ਜੇਠਾ ਚੜ੍ਹਾਈ ਕਰ ਜਾਵੇ ਤਾਂ ਤੇ ਆਖਿਆ ਸੀ ਮਹਾਰਾਜ ਜਿਵੇਂ ਤੁਹਾਡਾ ਹੁਕਮ, ਤੇ ਮਹਾਰਾਜ ਨੇ ਆਖਿਆ ਸੀ ਠੀਕ ਹੈ, ਫਿਰ ਅਸੀਂ ਆਪਣੇ ਕੋਲ ਉਹਨੂੰ 6 ਸਾਲ ਕੁਝ ਮਹੀਨੇ 6 ਸਾਲ 11 ਮਹੀਨੇ ਦੀ ਉਮਰ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਅਸੀਂ ਇਹਨਾਂ ਨੂੰ ਆਪਣੇ ਕੋਲੋਂ ਦਿੰਦੇ ਹਾਂ। ਉਹ ਸੁਣਿਆ ਹੋਇਆ ਸੀ ਬਚਨ ਪਿਰਥੀ ਚੰਦ ਨੇ, ਉਹਨੂੰ ਪਤਾ ਹੈ, ਹੁਣ ਉਹ ਸੋਚਦਾ ਉਹ 6 ਸਾਲ 11 ਮਹੀਨੇ ਪੂਰੇ ਹੋਣ ਵਾਲੇ ਨੇ, ਇਹਦਾ ਅਰਥ ਹੈ ਗੁਰੂ ਰਾਮਦਾਸ ਸਾਹਿਬ ਜੀ ਬਹੁਤੀ ਦੇਰ ਨਹੀਂ ਸਰੀਰ ਕਰਕੇ ਰਹਿਣਗੇ।
ਗੁਰ ਕਾ ਤਿਲਕ ਤਬਹਿ ਮੈਂ ਲਈਉਂ,
ਤੇ ਮਹਾਰਾਜ ਜਦੋਂ ਚੜ੍ਹਾਈ ਕਰ ਜਾਣਗੇ ਸੱਚਖੰਡ ਜਾਣਗੇ ਤੇ ਗੁਰਤਾ ਗੱਦੀ ਦਾ ਤਿਲਕ ਤਾਂ ਫਿਰ ਮੈਨੂੰ ਹੀ ਮਿਲਣਾ ਹੈ।
ਤਾਵਦ ਅਰਜਨ ਮਿਲੇ ਨਾ ਆਏ,
ਹੁਣ ਮਨ ਚ ਸਕੀਮਾਂ ਘੜਦਾ ਹੈ ਵੀ ਓਨੀ ਦੇਰ ਤੱਕ ਜਦੋਂ ਤੱਕ ਮਹਾਰਾਜ ਸੱਚਖੰਡ ਨਹੀਂ ਜਾਂਦੇ ਮੈਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠ ਨਹੀਂ ਜਾਂਦਾ, ਅਰਜਨ ਦੇਵ ਜੀ ਨੂੰ ਓਨੀ ਦੇਰ ਮੈਂ ਆਉਣ ਨਹੀਂ ਦੇਣਾ ਅੰਮ੍ਰਿਤਸਰ।
ਭਰਾਤ ਸ਼ਰੀਕ ਸੰਸੇ ਉਪਜਾਏ,
ਉਹ ਕਹਿੰਦਾ ਮੇਰੇ ਮਨ ਚ ਸ਼ੰਕਾ ਵੀ ਭਰਾ ਮੇਰਾ ਸਰੀਕਾ ਕਰੇਗਾ, ਮੇਰੀ ਥਾਂ ਤੇ ਕਿਤੇ ਗੱਦੀ ਤੇ ਹੀ ਨਾ ਬੈਠ ਜਾਵੇ।
ਨਿਰ ਸੰਦੇਹ ਮੈਂ ਪਿਤਾ ਪਛਾਰੀ,
ਇਸ ਗੱਲ ਵਿੱਚ ਤੇ ਕੋਈ ਸ਼ੰਕਾ ਹੀ ਨਹੀਂ ਹੈ ਕਿ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਤਾਂ ਮੈਂ ਹੀ ਮੈਂ ਆ, ਫਿਰ ਤਾਂ ਮੇਰੇ ਸਾਹਮਣੇ ਕੋਈ ਅੜ ਨਹੀਂ ਸਕਦਾ।
ਬਹੁਰ ਨਾ ਬੋਲੇ ਮੋਹੇ ਅਗਾਰੀ,
ਫਿਰ ਮੇਰੇ ਸਾਹਮਣੇ ਮੇਰੇ ਭਰਾ ਵੀ ਨਹੀਂ ਬੋਲ ਸਕਣਗੇ ਇੱਕ ਵਾਰ ਮੈਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠ ਗਿਆ ਤਾਂ।
ਗਾਦੀ ਪਰ ਮੇਰੋ ਅਧਿਕਾਰੂ,
ਤੇ ਗੱਦੀ ਉੱਪਰ ਅਧਿਕਾਰ ਤਾਂ ਮੇਰਾ ਹੀ ਹੈ। ਇਹ ਵਿਚਾਰਾਂ ਸਾਧ ਸੰਗਤ ਜੀ ਇਹ ਵਿਉਂਤਾ ਆਪਣੇ ਮਨ ਚ ਹੀ ਗਿਣਤੀਆਂ ਗਿਣੀ ਜਾਂਦਾ ਤੇ ਗੁੰਦਦਾ ਇਹ ਵਿਉਂਤਾ ਪਿਰਥੀ ਚੰਦ।
ਦੁਰਯੋ ਨਾ ਜਾਣੈ ਸਭ ਸੰਸਾਰੂ,
ਕਹਿੰਦਾ ਇਹ ਤੇ ਸਾਰੇ ਸੰਸਾਰ ਨੂੰ ਪ੍ਰਗਟ ਹੀ ਪਤਾ ਵੀ ਮੈਂ ਵੱਡਾ ਸਾਹਿਬਜ਼ਾਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਤੇ ਗੁਰਤਾ ਗੱਦੀ ਮੈਨੂੰ ਮਿਲਣੀ ਇਹ ਕਿਹੜੀ ਛੁਪੀ ਹੋਈ ਗੱਲ ਹੈ।
ਪਿਤਾ ਜੀਅਤ ਲਓ ਸੰਸਾ ਹੋਈ,
ਜਦੋਂ ਤੱਕ ਗੁਰੂ ਰਾਮਦਾਸ ਮਹਾਰਾਜ ਜੀ ਜਿਉਂਦੇ ਨੇ ਸੰਸਾ ਸਿਰਫ ਓਨੀ ਦੇਰ ਹੈ ਕਿਤੇ ਉਹ ਨਾ ਆਪਣੇ ਹੁੰਦਿਆਂ ਹੁੰਦਿਆਂ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਦੇ ਦੇਣ।
ਰਹਿ ਪ੍ਰਤਕੂਲ ਸਦਾ ਦਿਸ ਮੋਹੀ,
ਕਿਉਂਕਿ ਮੇਰੇ ਵਾਲੇ ਪਾਸਿਓਂ ਤਾਂ ਆਦਾਸ ਹੀ ਰਹਿੰਦੇ ਨੇ ਗੁਰੂ ਸਾਹਿਬ ਜੀ, ਬਹੁਤਾ ਮੇਰੇ ਤੇ ਪ੍ਰਸੰਨ ਨਹੀਂ, ਅਸਲ ਵਿੱਚ ਆਪ ਨੀ ਮਹਾਰਾਜ ਜੀ ਦੀ ਆਗਿਆ ਮੰਨਦਾ ਤੇ ਚਲਾਕੀਆਂ ਕਰਦਾ ਇਹ।
ਜੇ ਅਰਜਨ ਟਗਿਆ ਏ ਨਤਾਵਤ,
ਤੇ ਜੇ ਮੈਂ ਕੋਈ ਸਕੀਮ ਐਸੀ ਬਣਾਵਾਂ ਭਈ ਮੇਰਾ ਛੋਟਾ ਭਰਾ ਗੁਰੂ ਅਰਜਨ ਦੇਵ ਜੀ ਇਹ ਉਦੋਂ ਤੱਕ ਆ ਹੀ ਨਾ ਸਕਣ ਗੁਰੂ ਰਾਮਦਾਸ ਸਾਹਿਬ ਜੀ ਦੇ ਲਾਗੇ।
ਨਿੱਕੀ ਬਾਤ ਮਨ ਹੋ ਜਾਵਤ,
ਉਦੋਂ ਤੱਕ ਇਹ ਹੀ ਚੰਗੀ ਗੱਲ ਹੈ ਵੀ ਕਿਸੇ ਤਰ੍ਹਾਂ ਛਲ ਫਰੇਬ ਕਰਕੇ ਮੈਂ ਉਹਨਾਂ ਨੂੰ ਲਾਹੌਰ ਰੋਕਾਂ। ਉਹ ਤਾਂ ਸਾਧ ਸੰਗਤ ਜੀ ਸਤਿਕਾਰ ਨਾਲ ਨਾਮ ਨਹੀਂ ਲੈਂਦਾ, ਪਰ ਆਪਾਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਨਾਮ ਸਤਿਕਾਰ ਨਾਲ ਲੈ ਰਹੇ, ਹਾਲਾਂ ਭਾਵੇਂ ਗੁਰੂ ਨਹੀਂ ਬਣੇ ਪਰ ਆਪਣਾ ਅੱਧਾ ਨਾਮ ਲੈਣ ਲਈ ਮਨ ਨਹੀਂ ਕਰਦਾ ਗੁਰੂ ਸਾਹਿਬ ਜੀ ਦਾ।
ਇਤਿਹਾਦਿਕ ਬੌਰ ਦਾ ਵਿਚਾਰ,
ਇਤਿਹਾਦਿਕ ਉਹਨੇ ਪਿਰਥੀ ਚੰਦ ਨੇ ਖੋਟੀ ਮੱਤ ਵਾਲੇ ਨੇ ਬੜੀਆਂ ਗਿਣਤੀਆਂ ਮਿਣਤੀਆਂ ਹਿਰਦੇ ਚ ਵਿਚਾਰੀਆਂ ਭਈ ਮੈਂ ਗੁਰੂ ਸਾਹਿਬ ਜੀ ਛੇਤੀ ਛੇਤੀ ਸਰੀਰ ਛੱਡਣ ਤੇ ਮੈਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠਾ।
ਹੋਤ ਨਾ ਗੁਰ ਆਇਸ ਅਨੁਸਾਰ,
ਅਸਲ ਵਿੱਚ ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਨਹੀਂ ਚੱਲਦਾ ਪਿਰਥੀ ਚੰਦ।
ਧਨ ਬੁੱਧ ਬਲ ਤੇ ਚਹਿ ਗੁਰਿਆਈ,
ਕਹਿੰਦੇ ਧਨ ਕਰਕੇ ਬੁੱਧ ਕਰਕੇ ਤੇ ਬਲ ਕਰਕੇ ਗੁਰਿਆਈ ਲੈਣੀ ਚਾਹੁੰਦਾ, ਮਾਇਆ ਦੇ ਨਾਲ ਉਹਨੇ ਮਸੰਦ ਵਸ ਕੀਤੇ ਨੇ ਤੇ ਬੁੱਧੀ ਆਪਣੀ ਨੂੰ ਸਾਧ ਸੰਗਤ ਜੀ ਬੜੀ ਰੇਤੀ ਲੱਗੀ ਸਮਝਦਾ, ਬੜੀਆਂ ਚਤਰਾਈਆਂ ਕਰਦਾ ਬੁੱਧੀ ਦੇ ਬਲ ਕਰਕੇ ਤੇ ਇਸੇ ਤਰ੍ਹਾਂ ਜਿਹੜਾ ਬਾਲ ਹੈ ਡਰਾਵਾ ਦੇ ਕੇ ਮਸੰਦਾਂ ਨੂੰ ਹੋਰ ਸਾਰੇ ਤਰੀਕੇ ਵਰਤ ਕੇ ਚਾਹੁੰਦਾ ਗੁਰਤਾ ਗੱਦੀ ਮੈਨੂੰ ਮਿਲ ਜਾਵੇ।
ਸਰਬਗਨ ਢਗ ਤੇ ਕਿਮ ਪਾਈ,
ਸਰਬਗ ਦਾ ਅਰਥ ਹੁੰਦਾ ਅੰਤਰਜਾਮੀ, ਸਭ ਕੁਛ ਜਾਣਨ ਵਾਲੇ। ਪਰ ਅੰਤਰਜਾਮੀ ਸਭ ਕੁਛ ਜਾਣਨ ਵਾਲੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਕਿੱਦਾਂ ਲੈ ਸਕਦਾ ਇਹ ਚਲਾਕੀਆਂ ਕਰਕੇ, ਮਾਇਆ ਕਰਕੇ ਜਾਂ ਛਲ ਕਰਕੇ ਜਾਂ ਬਲ ਕਰਕੇ ਲੈ ਨਹੀਂ ਸਕਦਾ, ਕਿਉਂਕਿ ਉਹ ਦਿਲਾਂ ਦੀਆਂ ਜਾਣਨ ਵਾਲੇ ਹਨ। ਜੇ ਮੂੰਹੋਂ ਕੁਝ ਨਹੀਂ ਬੋਲਦੇ ਗੁਰੂ ਰਾਮਦਾਸ ਸਾਹਿਬ ਜੀ ਤੇ ਇਹਦਾ ਅਰਥ ਇਹ ਨਹੀਂ ਭਈ ਉਹ ਜਾਣਦੇ ਨਹੀਂ, ਉਹ ਸਾਰਾ ਛਲ ਜਾਣਦੇ ਹਨ।
ਗਏ ਸਿੱਖ ਲਾਪੁਰੀ ਮਜਾਰੀ,
ਕਹਿੰਦੇ ਉੱਧਰ ਸਿੱਖ ਜਿਹੜਾ ਸੀ ਦੂਸਰੀ ਚਿੱਠੀ ਵੀ ਪ੍ਰਿਥੀ ਚੰਦ ਨੂੰ ਫੜਾ ਕੇ ਸੁਨੇਹਾ ਇਹਦਾ ਲੈ ਕੇ ਲਾਹੌਰ ਨੂੰ ਚਲੇ ਗਿਆ ਹੈ।
ਸ੍ਰੀ ਅਰਜਨ ਢਗ ਸਕਲ ਉਚਾਰੀ,
ਤੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਸਿੱਖ ਨੇ ਸਾਰੀ ਗੱਲ ਏਦਾਂ ਦੱਸੀ ਹੈ ਜੀ।
ਬਿਨਾ ਕਹੇ ਪ੍ਰਿਥੀਏ ਨੇ ਲੀਨੀ,
ਸੋ ਕਹਿਣ ਲੱਗਾ ਭਈ ਮਹਾਰਾਜ ਜੀ ਉਹ ਦੂਸਰੀ ਪੱਤਰਿਕਾ ਵੀ ਮੇਰੇ ਤੇ ਬਿਨਾ ਕਹਿਣ ਤੋਂ ਹੀ ਤੁਹਾਡੇ ਵੱਡੇ ਭਰਾ ਪ੍ਰਿਥੀ ਚੰਦ ਨੇ ਲੈ ਲਈ ਸੀ।
ਗੁਰ ਟਿਗ ਦਈ ਕਿਦੋ ਨਹਦੀਨੀ,
ਤੇ ਮੈਨੂੰ ਨੀ ਜੇ ਪਤਾ ਭੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਪਹੁੰਚਾਈ ਵੀ ਹੈ ਚਿੱਠੀ ਕਿ ਨਹੀਂ ਪਹੁੰਚਾਈ।
ਝੂਠੋ ਸੋ ਬੋਲਤ ਲਖ ਪਾਏ,
ਮੈਨੂੰ ਐਵੇਂ ਲੱਗਦਾ ਸੀ ਭੀ ਉਹ ਝੂਠ ਬੋਲਦਾ ਪਿਆ ਸੀ ਮੇਰੇ ਨਾਲ ਪ੍ਰਿਥੀ ਚੰਦ।
ਕੀਨਸ ਮੋਹੇ ਵਿਦਾਉਤ ਲਾਇਬ,
ਕਿਉਂਕਿ ਛੇਤੀ ਛੇਤੀ ਮੈਨੂੰ ਵਿਦਾ ਕਰ ਦਿੱਤਾ ਉਹਨੇ, ਦਰਸ਼ਨ ਪਿਛਲੀ ਵਾਰ ਵੀ ਨਹੀਂ ਸੀ ਕਰਨ ਦਿੱਤੇ, ਇਸ ਵਾਰ ਵੀ ਨਹੀਂ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਿੱਤੇ।
ਪੂਰਬ ਮੈਂ ਤੇ ਛਲ ਜਾਣਾ,
ਪਹਿਲੀ ਚਿੱਠੀ ਜਦੋਂ ਮੈਂ ਲੈ ਕੇ ਗਿਆ ਸਾਂ ਉਦੋਂ ਤਾਂ ਨਹੀਂ ਸੀ ਮੈਨੂੰ ਪਤਾ ਲੱਗਾ ਵੀ ਇਹ ਛਲ ਕਰਦਾ ਪਿਆ, ਈਰਖਾ ਕਰਦਾ ਪਿਆ ਹੈ।
ਅਬ ਕੇ ਮਤਸਰ ਸਹਿਤ ਪਛਾਣਾ,
ਤੇ ਹੁਣ ਮੈਂ ਚੰਗੀ ਤਰ੍ਹਾਂ ਪਛਾਣ ਲਿਆ ਵੀ ਇਹਦੇ ਹਿਰਦੇ ਚ ਮਤਸਰ ਹੈ, ਈਰਖਾ ਹੈ, ਛਲ ਕਰਦਾ ਪਿਆ, ਇਸ ਕਰਕੇ ਮੈਨੂੰ ਦਰਸ਼ਨ ਨਹੀਂ ਕਰਨ ਦਿੱਤੇ।
ਗੁਰ ਸੋ ਮਿਲਣ ਨਹੀਂ ਮੁਝ ਦਇਓ,
ਮੈਨੂੰ ਮਿਲਣੇ ਨਹੀਂ ਦਿੱਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ।
ਪੂਰਨ ਕਰਕੇ ਭੇਜਣ ਕਹਿਓ,
ਤੇ ਛੇਤੀ ਕਰਕੇ ਮੈਨੂੰ ਬਾਹਰੋਂ ਬਾਹਰ ਹੀ ਭੇਜ ਦਿੱਤਾ ਚਿੱਠੀ ਮੇਰੇ ਕੋਲੋਂ ਲੈ ਕੇ।
ਤਬ ਮੈਂ ਜਾਣਿਓ ਕਪਟ ਕਰਨਤਾ,
ਫਿਰ ਮੈਨੂੰ ਪਤਾ ਲੱਗਾ ਵੀ ਇਹ ਤਾਂ ਕਪਟ ਕਰਦਾ, ਇਹ ਤਾਂ ਜਾਣ ਕੇ ਨੀ ਮੈਨੂੰ ਜਾਣ ਦਿੰਦਾ ਮਹਾਰਾਜ ਜੀ ਤੱਕ।
ਚੱਲਿਓ ਨਾ ਬਸ ਮੈਂ ਆਏ ਤੁਰੰਤਾ,
ਪਰ ਮਹਾਰਾਜ ਮੇਰਾ ਬਸ ਕੋਈ ਨੀ ਚੱਲਿਆ, ਕਿਉਂਕਿ ਸਾਰੇ ਲੋਕ ਉੱਥੇ ਉਹਦੇ ਤੋਂ ਡਰਦੇ ਨੇ, ਇਸ ਕਰਕੇ ਮੈਂ ਬੇਵਸ ਹੋ ਕੇ ਚਿੱਠੀ ਉਹਨੂੰ ਫੜਾ ਕੇ ਆਪ ਜੀ ਕੋਲੇ ਆ ਗਿਆ ਹਾਂ।
ਸਭ ਸੰਗਤ ਜਦ ਸੁਣਿਓ ਬਿਰਤੰਤ,
ਸਾਰੀ ਸੰਗਤ ਨੇ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸਮੇਤ ਜਦੋਂ ਉਸ ਸਿੱਖ ਤੋਂ ਸਾਰਾ ਬਿਰਤਾਂਤ ਸੁਣਿਆ ਤਾਂ
ਜਾਣਿਓ ਪ੍ਰਿਥੀਆ ਛਲੀ ਛਲੰਤ,
ਸਾਰਿਆਂ ਨੇ ਜਾਣ ਲਿਆ ਕਿ ਇਹ ਬੜਾ ਛਲੀਆ ਹੈ ਪ੍ਰਿਥੀ ਚੰਦ, ਤੇ ਛਲ ਕਰਦਾ ਸਿੱਖ ਨੂੰ ਛਲ ਗਿਆ ਹੈ।
ਨਿਸ਼ਚੈ ਸ੍ਰੀ ਅਰਜਨ ਉਰ ਜਾਣਾ,
ਕਹਿੰਦੇ ਨਿਸ਼ਚੈ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿਰਦੇ ਚ ਜਾਣ ਲਿਆ ਹੈ।
ਕਰਹਿ ਸ਼ਰੀਕ ਪਨੋ ਛਲ ਸਾਨਾ,
ਸਾਡੇ ਨਾਲ ਸ਼ਰੀਕ ਪੁਣਾ ਕਰਦਾ, ਈਰਖਾ ਕਰਦਾ ਸਾਡਾ ਵੱਡਾ ਭਰਾ, ਇਹ ਜਾਣ ਲਿਆ ਪੰਜਵੇਂ ਪਾਤਸ਼ਾਹ ਜੀ ਨੇ।
ਬਹੁਰ ਤ੍ਰਿਤੀ ਪਦ ਸ਼ਬਦ ਬਣਾਏ,
ਕਹਿੰਦੇ ਫਿਰ ਤੀਸਰਾ ਜਿਹੜਾ ਪਦਾ ਸੀ ਇਸ ਸ਼ਬਦ ਦਾ, ਸਾਧ ਸੰਗਤ ਜੀ ਮਾਝ ਮਹੱਲਾ ਪੰਜਵਾਂ ਚੌਕ ਦੇ ਘਰ ਪਹਿਲਾ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਬਿਲਪ ਕਰੇ ਚਾਤਰ ਕੇ ਨਿਆਈ, ਇਹਦਾ ਜਿਹੜਾ ਤੀਸਰਾ ਪਦਾ ਤੀਸਰੀ ਪੌੜੀ ਹੈ ਇਹ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਚੀ ਹੈ।
ਮਿਲਨ ਪਿਆਸ ਕੋ ਅਧਿਕ ਜਨਾਏ,
ਇਸ ਪੌੜੀ ਵਿੱਚ ਸਤਿਗੁਰੂ ਜੀ ਨੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਜਿਹੜੀ ਮਿਲਣ ਦੀ ਪਿਆਸ ਹੈ ਦਰਸ਼ਨ ਕਰਨ ਦੀ ਬਹੁਤ ਜ਼ਿਆਦੀ ਸਾਧ ਸੰਗਤ ਜੀ ਇਹਦੇ ਵਿੱਚ ਪ੍ਰਗਟ ਕੀਤੀ ਤੀਸਰੀ ਪੌੜੀ ਚ।
ਲਿਖ ਕਾਗਜ਼ ਪਰ ਇਕੱਠੋ ਕੀਨ,
ਕਹਿੰਦੇ ਕਾਗਜ਼ ਉੱਤੇ ਤੀਸਰੀ ਪੌੜੀ ਵੀ ਲਿਖ ਲਈ ਹੈ ਪੰਜਵੇਂ ਪਾਤਸ਼ਾਹ ਜੀ ਨੇ, ਤੇ ਉਸ ਕਾਗਜ਼ ਨੂੰ ਇਕੱਠਾ ਕਰ ਲਿਆ ਹੈ।
ਲਿਖੋ ਇਹਾ ਸੋ ਪਾਠ ਪਰਬੀਨ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਜਿਹੜੀ ਤੀਸਰੀ ਪੌੜੀ ਸੀ ਨਾ ਪੰਜਵੇਂ ਪਾਤਸ਼ਾਹ ਜੀ ਨੇ ਤੀਸਰੀ ਚਿੱਠੀ ਵਿੱਚ ਲਿਖੀ, ਉਹਦਾ ਪਾਠ ਮੈਂ ਤੁਹਾਨੂੰ ਸੁਣਾਉਣਾ ਕਿਵੇਂ ਲਿਖਿਆ ਸੀ ਮਹਾਰਾਜ ਜੀ ਨੇ।
ਸ੍ਰੀ ਮੁਖ ਵਾਕ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ,
ਇਸ ਤੀਸਰੀ ਚਿੱਠੀ ਵਿੱਚ ਪੰਜਵੇਂ ਪਾਤਸ਼ਾਹ ਜੀ ਲਿਖਦੇ ਪਏ ਨੇ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਜੀ ਨੂੰ, ਇੱਕ ਘੜੀ ਜਦੋਂ ਤੁਹਾਡੇ ਕੋਲ ਰਹਿੰਦੇ ਸਾਂ ਮਹਾਰਾਜ, ਇੱਕ ਘੜੀ ਕਿਤੇ ਦਰਸ਼ਨ ਨਹੀਂ ਸੀ ਹੁੰਦੇ ਤੇ ਸਾਡੇ ਭਾਅ ਦਾ ਕਲਯੁਗ ਵਰਤ ਜਾਂਦਾ ਸੀ, ਐਵੇਂ ਲੱਗਦਾ ਸੀ ਪਤਾ ਨਹੀਂ ਇਹ ਮਨ ਦੀ ਕਲਪਨਾ ਕਰਦੇ ਆ ਕਿੰਨੇ ਯੁੱਗ ਬਤੀਤ ਹੋ ਗਏ ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਤੇ ਉੱਥੇ ਕੋਲ ਰਹਿੰਦਿਆਂ ਇੱਕ ਘੜੀ ਦਰਸ਼ਨ ਨਹੀਂ ਸੀ ਹੁੰਦੇ ਤੇ ਇਹ ਹਾਲਤ ਹੋ ਜਾਂਦੀ ਸੀ, ਆਪ ਹੀ ਕਿਰਪਾ ਕਰਕੇ ਜਾਣੋ ਭਈ ਹੁਣ ਤੇ ਕਿੰਨੇ ਸਮਾਂ ਕਿੰਨੇ ਮਹੀਨੇ ਹੋ ਗਏ ਲਾਹੌਰ ਰਹਿੰਦਿਆਂ ਨੂੰ ਦਰਸ਼ਨ ਹੀ ਨਹੀਂ ਹੋਏ।
ਹੁਣ ਕਦ ਮਿਲੀ ਐ ਪ੍ਰੇ ਤੁਧ ਭਗਵੰਤਾ,
ਇਹ ਮਨ ਦੇ ਪਿਆਰੇ ਭਗਵੰਤ ਸਰੂਪ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਕਦੋਂ ਮਿਲਾਪ ਹੋਵੇਗਾ, ਕਦੋਂ ਆਪ ਜੀ ਦੇ ਦਰਸ਼ਨ ਕਰਾਂਗੇ।
ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ,
ਮਹਾਰਾਜ ਮੇਰੀ ਤਾਂ ਰਾਤ ਨਹੀਂ ਲੰਘਦੀ ਕਿਉਂਕਿ ਨੀਂਦ ਨਹੀਂ ਆਉਂਦੀ। ਰਾਤ ਤਾਂ ਸਾਧ ਸੰਗਤ ਜੀ ਬੰਦਾ ਸੁੱਖ ਨਾਲ ਸੁੱਤਾ ਹੋਵੇ ਤਾਂ ਹੀ ਦਿਨੇ ਉੱਠ ਕੇ ਕਹਿੰਦਾ ਨਾ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਰਾਤ ਲੰਘ ਗਈ, ਤੇ ਜਿਹੜਾ ਜਿਹਨੂੰ ਨੀਂਦ ਨਾ ਆਵੇ ਪਾਸੇ ਮਾਰਦੇ ਦੀ ਸਾਧ ਸੰਗਤ ਜੀ ਉਹਦੀ ਰਾਤ ਨਹੀਂ ਬਤੀਤ ਹੁੰਦੀ। ਕਹਿ ਰਹੇ ਨੇ ਮਹਾਰਾਜ ਮੇਰੀ ਰਾਤ ਨਹੀਂ ਜੇ ਲੰਘਦੀ ਕਿਉਂਕਿ ਮੈਨੂੰ ਨੀਂਦ ਨਹੀਂ ਆਉਂਦੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ।
ਬਿਨ ਦੇਖੇ ਗੁਰਦਰਬਾਰੇ ਜੀਓ,
ਮਹਾਰਾਜ ਆਪ ਜੀ ਦਾ ਦਰਬਾਰ ਸੱਚਾ ਹੈ ਵੱਡਾ ਹੈ, ਉਹ ਪੂਜਨੀਕ ਹੈ, ਆਪ ਜੀ ਦੇ ਦਰਸ਼ਨ, ਆਪ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ ਬਿਨਾ ਨਹੀਂ ਸ਼ਾਂਤੀ ਆਉਂਦੀ ਮੇਰੇ ਮਨ ਨੂੰ।
ਓ ਕੋਲੀ ਜੀ ਓ ਕੋਲ ਕਮਾਈ।
ਮਹਾਰਾਜ ਮੈਂ ਮਨ ਬਾਣੀ ਸਰੀਰ ਕਰਕੇ ਆਪਣੇ ਆਪ ਨੂੰ ਕੁਰਬਾਨ ਕਰਦਾ ਤੁਹਾਡੇ ਇੱਕ ਘੜੀ ਦੇ ਦਰਸ਼ਨਾਂ ਤੋਂ।
ਤੈਸ ਸੱਚੇ ਗੁਰ ਦਰਬਾਰੇ ਜੀਓ।
ਆਪ ਜੀ ਦੇ ਸੱਚੇ ਦਰਬਾਰ ਤੋਂ, ਹੇ ਗੁਰੂ, ਹੇ ਸੰਤਾਂ ਦੇ ਪਿਆਰੇ, ਹੇ ਆਪਣੇ ਪ੍ਰੇਮੀਆਂ ਨਾਲ ਪ੍ਰੇਮ ਕਰਨ ਵਾਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਦਰਬਾਰ ਤੋਂ ਮੈਂ ਵਾਰਨੇ ਬਲਹਾਰਨੇ ਜਾਂਦਾ, ਮਨ ਕਣਕੇ ਕਰਕੇ, ਤਨ ਕਰਕੇ, ਬਾਣੀ ਕਰਕੇ ਜੀ
ਰਹਾਓ।
ਇਹ ਫੇਰ ਸਾਹਿਬ ਸੰਗਤ ਜੀ ਤੀਸਰੀ ਵਾਰ, ਤੀਸਰੀ ਪੌੜੀ ਦੇ ਬਾਅਦ ਮਹਾਰਾਜ ਜੀ ਨੇ ਰਹਾਉ ਲਗਾਇਆ ਹੈ।
ਚੋ ਭਾਈ ਕਹਿ ਸਿੱਖ ਕੋ ਨੀਕੇ ਸਮਝਾਇਓ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਸਰੀ ਚਿੱਠੀ ਦੇ ਕੇ ਤੇ ਸਿੱਖ ਨੂੰ ਚੰਗੀ ਤਰ੍ਹਾਂ ਇੱਕ ਗੱਲ ਸਮਝਾਈ ਹੈ।
ਅਬ ਕੇ ਜਾਹੋ ਗੁਰੂ ਜਿਸ ਥਾਇਓ।
ਮਹਾਰਾਜ ਜੀ ਨੇ ਆਖਿਆ, ਆ ਲੈ ਗੁਰਮੁਖਾ ਤੀਸਰੀ ਪੱਤਰਕਾ ਇਹ ਚਿੱਠੀ, ਤੇ ਜਿੱਥੇ ਗੁਰੂ ਰਾਮਦਾਸ ਜੀ ਨੇ ਹੁਣ ਤੂੰ ਏਦਾਂ ਜਾਣਾ ਹੈ।
ਮਿਲੇ ਹੋ ਨਾ ਪ੍ਰਥੀ ਕੋ ਤਹ ਜਾਏ।
ਇੰਨੀ ਕੁ ਹੁਣ ਤੂੰ ਸਾਵਧਾਨੀ ਵਰਤਣੀ ਆ ਵੀ ਪ੍ਰਿਥੀ ਚੰਦ ਨਾ ਤੈਨੂੰ ਗੁਰੂ ਸਾਹਿਬ ਜੀ ਤੋਂ ਪਹਿਲਾਂ ਮਿਲ ਸਕੇ ਕਿਸੇ ਤਰ੍ਹਾਂ ਵੀ।
ਜਬ ਗੁਰ ਸੰਗਤ ਬੈਠਾ ਆਏ।
ਕਦੋਂ ਜਾਣਾ ਮਹਾਰਾਜ ਦੇ ਹਜ਼ੂਰ? ਜਦੋਂ ਗੁਰੂ ਸਾਹਿਬ ਜੀ ਸੰਗਤ ਵਿੱਚ ਦਰਬਾਰ ਲਗਾ ਕੇ ਬੈਠੇ ਹੋਣਗੇ।
ਤਬ ਅਚਾਨਕ ਜਾਵ ਹੋ ਪਾਸ।
ਤੇ ਬਸ ਅਚਾਨਕ ਹੀ ਫਿਰ ਉਦੋਂ ਤੂੰ ਜਾਣਾ ਹੈ ਤੇ ਗੁਰੂ ਸਾਹਿਬ ਜੀ ਨੂੰ ਸਿੱਧਾ ਜਾ ਕੇ ਮੱਥਾ ਟੇਕ ਦੇਣਾ, ਪ੍ਰਿਥੀ ਚੰਦ ਨਾ ਤੈਨੂੰ ਰੋਕ ਸਕੇ।
ਕਰੋ ਸਮਰਪਣ ਇਹੋ ਅਰਦਾਸ।
ਤੇ ਸਾਡੀ ਇਹ ਅਰਦਾਸ, ਮੇਰੀ ਇਹ ਚਿੱਠੀ ਜਿਹੜੀ ਆ, ਜਾ ਕੇ ਗੁਰੂ ਸਾਹਿਬ ਜੀ ਨੂੰ ਸਮਰਪਣ ਕਰ ਦੇਣੀ ਹੈ।
ਹਮ ਦਸਤੇ ਬੰਧਨ ਕੋ ਕਰੀਏ ਹੈ।
ਤੇ ਸਾਡੇ ਵੱਲੋਂ, ਮੇਰੇ ਵੱਲੋਂ ਮੱਥਾ ਵੀ ਟੇਕਣਾ, ਆਪ ਮੱਥਾ ਵੱਖਰਾ ਟੇਕਣਾ, ਤੇ ਮੁੜ ਕੇ ਮੇਰੀ ਵੱਲੋਂ ਮੱਥਾ ਟੇਕਣਾ, ਭਈ ਉਹਨਾਂ ਦਾ ਮੱਥਾ ਤੁਹਾਡੇ ਚਰਨਾਂ ਤੇ ਹੈ।
ਕਰ ਜੋਰ ਹੋ ਚਰਨਨ ਸਿਰ ਧਰੀਏ ਹੈ।
ਤੇ ਹੱਥ ਜੋੜ ਕੇ ਮੇਰੇ ਵੱਲੋਂ ਆਪਣਾ ਸਿਰ ਉਹਨਾਂ ਦੇ ਚਰਨਾਂ ਤੇ ਰੱਖ ਕੇ ਆਖਣਾ, ਇਹ ਸਿਰ ਤੁਹਾਡੇ ਛੋਟੇ ਸਾਹਿਬਜ਼ਾਦਾ ਜੀ ਦਾ, ਉਹ ਤੁਹਾਨੂੰ ਮੱਥਾ ਟੇਕਦਾ, ਨਮਸਕਾਰ ਕਰਦਾ ਹੈ। ਅੱਜ ਸਾਧ ਸੰਗਤ ਜੀ, ਸੰਤ ਬਾਬਾ ਸੁੰਦਰ ਸਿੰਘ ਜੀ, ਗੁਰਮਤਿ ਦੇ ਮਹਾਨ ਵਿਦਵਾਨ, ਮਹਾਂਤਪਸਵੀ, ਬ੍ਰਹਮ ਗਿਆਨੀ, ਵਿਦਿਆ ਮਾਰਤੰਡ, ਪੰਥ ਰਤਨ ਨਾਮ ਦੇ ਰਸੀਏ, ਉਹਨਾਂ ਦੀ ਸਾਧ ਸੰਗਤ ਜੀ ਅੱਜ ਬਰਸੀ ਹੈ। ਸੋ ਕੁਝ ਕੁ ਮਿੰਟਾਂ ਵਾਸਤੇ ਆਪਾਂ ਉਹਨਾਂ ਦੇ ਜੀਵਨ ਉੱਪਰ ਝਾਤੀ ਮਾਰਨੀ ਚਾਹੁੰਦੇ ਹਾਂ, ਕਿਉਂਕਿ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੁੰਦੀ ਸਾਧ ਸੰਗਤ ਜੀ, ਸੰਗਤਾਂ ਪ੍ਰੇਮ ਨਾਲ ਉਹਨਾਂ ਦੇ ਜੋੜ ਮੇਲੇ ਮਨਾਉਂਦੀਆਂ ਨੇ। ਕਿਉਂ ਜੋੜ ਮੇਲੇ ਮਨਾਉਂਦੀਆਂ, ਆਪਾਂ ਥੋੜ੍ਹੀ ਕੇ ਵਿਚਾਰ ਕਰ ਲੈਂਦੇ ਹਾਂ। ਸਰੀਰ ਤਾਂ ਸਾਰਿਆਂ ਦਾ, ਪੰਜਾਂ ਤੱਤਾਂ ਦਾ ਹੀ ਹੈ। ਪਰਮੇਸ਼ਰ ਨੇ ਸਭ ਨੂੰ ਸਾਧ ਸੰਗਤ ਜੀ ਸੰਸਾਰ ਤੇ ਭੇਜਿਆ, ਫਿਰ ਸਾਰਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਵੀ ਉਹ ਕਰਦਾ। ਫਿਰ ਕੁਝ ਵਿਸ਼ੇਸ਼ ਐਸੀਆਂ ਹਸਤੀਆਂ ਕਿਵੇਂ ਹੋ ਜਾਂਦੀਆਂ ਭਈ ਸੰਗਤਾਂ ਇੰਨਾ ਅਦਬ ਸਤਿਕਾਰ ਸਾਧ ਸੰਗਤ ਜੀ ਉਹਨਾਂ ਦਾ ਕਰਦੀਆਂ? ਉਹਦੇ ਲਈ ਬਾਬਾ ਕਬੀਰ ਜੀ ਦਾ ਇੱਕ ਬਚਨ ਆਪਾਂ ਵਿਚਾਰਾਂਗੇ, ਮਹਾਂਪੁਰਸ਼ਾਂ ਦੇ ਜੀਵਨ ਕਰਕੇ, ਕਿਉਂਕਿ ਬੋਪਾਰਾਏ ਨਗਰ ਤੇ ਇਲਾਕੇ ਦੀਆਂ ਸੰਗਤਾਂ ਨੇ ਸਾਧ ਸੰਗਤ ਜੀ ਵਿਸ਼ੇਸ਼ ਕਰਕੇ, ਤੇ ਇੱਥੋਂ ਦੀਆਂ ਬਾਕੀ ਸਾਰੀਆਂ ਸੰਗਤਾਂ ਨੇ, ਪ੍ਰਬੰਧਕਾਂ ਨੇ, ਸਾਰਿਆਂ ਨੇ ਇਹ ਉੱਦਮ ਕੀਤਾ, ਸਾਰਿਆਂ ਦੇ ਸਹਿਯੋਗ ਨਾਲ ਸਾਧ ਸੰਗਤ ਜੀ ਅੱਜ ਦਿਨ ਸ੍ਰੀ ਅਖੰਡਪੜ ਸਾਹਿਬ ਜੀ ਦੇ ਭੋਗ ਪਏ ਸਨ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ। ਤੇ ਇੱਥੇ ਹੀ ਨਹੀਂ, ਕੈਲੀਫੋਰਨੀਆ ਤੋਂ ਸਾਧ ਸੰਗਤ ਜੀ ਉਵੇਂ ਬਹੁਤ ਸਾਲ ਪਹਿਲਾਂ ਪ੍ਰਾਰੰਭ ਕੀਤੀ ਸੀ, ਅਲਸ ਬਰਾਂਟੇ ਗੁਰਦੁਆਰੇ ਤੋਂ, ਪਹਾੜੀ ਵਾਲੇ ਗੁਰਦੁਆਰੇ ਤੋਂ ਉਹਨਾਂ ਦੀ ਬਰਸੀ ਮਨਾਉਣੀ, ਤੇ ਹੁਣ ਸਾਰੇ ਅਮਰੀਕਾ 'ਚ, ਸਾਰੇ ਕੈਨੇਡਾ ਵਿੱਚ, ਬਾਕੀ ਸਾਰੀਆਂ ਕੰਟਰੀਆਂ 'ਚ, ਤੇ ਉੱਥੇ ਇੰਡੀਆ ਵੀ ਮਹਾਂਪੁਰਸ਼ਾਂ ਦੀ ਬਰਸੀ ਮਨਾਈ ਜਾਂਦੀ ਹੈ। ਕਿਉਂ ਇੰਨਾ ਚੇਤੇ ਕਰਦੇ ਨੇ ਸੰਗਤਾਂ ਪ੍ਰੇਮ ਨਾਲ? ਉਹਨਾਂ ਦਾ ਜਨਮ ਸਾਧ ਸੰਗਤ ਜੀ 8 ਭਾਦਰੋਂ ਬਿਕਰਮੀ ਸੰਮਤ 1940 ਨੂੰ, ਈਸਵੀ 1883 ਨੂੰ ਵੀਰਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਪਿੰਡ ਭਿੰਡਰ ਕਲਾਂ 'ਚ ਹੋਇਆ, ਜਿੱਥੋਂ ਦਮਦਮੀ ਟਕਸਾਲ ਦੇ ਨਾਲ ਸਾਧ ਸੰਗਤ ਜੀ ਨਾਮ ਜੁੜਿਆ, ਭਿੰਡਰਾਂ ਵਾਲੇ। ਉਹ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਜੁੜਿਆ। ਉਵੇਂ ਇਹ ਦਮਦਮੀ ਟਕਸਾਲ ਹੈ ਕਿਉਂਕਿ ਦਮਦਮੇ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਸ਼ੁਰੂਆਤ ਕੀਤੀ ਸੀ ਇਸ ਦੇ, ਪਰ ਜਿਸ ਵੇਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਬਣੇ, ਉਹਨਾਂ ਦਾ ਪਿੰਡ ਭਿੰਡਰ ਕਲਾਂ ਸੀ। ਉਹਦੇ ਤੋਂ ਬਾਅਦ ਫਿਰ ਉਹਨਾਂ ਇਸ ਟਕਸਾਲ ਦੇ ਨਾਂ ਨਾਲ ਜੁੜਿਆ, ਭਿੰਡਰਾਂ ਵਾਲੇ। ਹੁਣ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਵੀ ਨਾਂ ਲਈਏ, ਤੇ ਆਪਾਂ ਕਹਿੰਦੇ ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਸਾਰੇ ਮਹਾਂਪੁਰਸ਼ਾਂ ਨਾਲ ਸਾਧ ਸੰਗਤ ਜੀ ਫਿਰ ਇਹ ਲਫ਼ਜ਼ ਜੁੜਿਆ, ਇਹ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ, ਕਿਉਂਕਿ ਉਹਨਾਂ ਦਾ ਜਨਮ ਉੱਥੇ ਭਿੰਡਰ ਕਲਾਂ ਪਿੰਡ 'ਚ ਹੋਇਆ। ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਖਜਾਨ ਸਿੰਘ ਜੀ, ਮਾਤਾ ਮਹਿਤਾਬ ਕੌਰ ਜੀ, ਜਿਹੜੇ ਪਹਿਲਾਂ ਹੀ ਸਾਧ ਸੰਗਤ ਜੀ ਗੁਰੂ ਘਰ ਦੇ ਕੀਰਤਨੀਆਂ ਨੇ, ਆਪਣੀ ਖੇਤੀਬਾੜੀ ਦੀ ਧਰਮ ਦੀ ਕਿਰਤ ਕਰਨ ਵਾਲੇ ਔਰ ਬਹੁਤ ਹੀ ਗੁਰਮੁਖ ਸੁਭਾਅ ਵਾਲੇ ਨੇ। ਸਿੱਖੀ ਦੀ ਗੁੜਤੀ ਉਹਨਾਂ ਨੂੰ ਜਨਮ ਤੋਂ ਹੀ ਮਿਲੀ, ਘਰੋਂ ਮਿਲੀ ਹੈ। ਇੱਦਾਂ ਦਾ ਉਹਨਾਂ ਦਾ ਗੁਰਮੁਖਤਾਈ ਵਾਲਾ ਸੁਭਾਅ ਸੀ। ਸਿਆਣੇ ਕਹਿੰਦੇ ਨੇ 5 ਸਾਲ ਤੱਕ ਬੱਚੇ ਦੇ ਉੱਪਰ ਸੰਸਕਾਰ ਸਾਧ ਸੰਗਤ ਜੀ ਆਲੇ ਦੁਆਲੇ ਦੇ ਬਹੁਤ ਪ੍ਰਭਾਵ ਪਾਉਂਦੇ ਆ। 5 ਸਾਲ ਤੱਕ ਉਹਦਾ ਜਿਹੜਾ ਹਿਰਦਾ ਉਹ ਨਿਰਮਲ ਹੀ ਹੁੰਦਾ, ਕਿਸੇ ਤਰ੍ਹਾਂ ਦਾ ਛਲ ਫਰੇਬ ਜਾਂ ਹਾਂ ਲਾਭ ਉਹ ਅਜੇ ਜਾਣਦਾ ਨਹੀਂ ਹੁੰਦਾ। ਜਿਸ ਤਰ੍ਹਾਂ ਦਾ ਵਾਤਾਵਰਨ ਉਹਦੇ ਆਲੇ ਦੁਆਲੇ ਦਾ ਹੋਵੇਗਾ, ਉਹ ਸੰਸਕਾਰ ਸਾਧ ਸੰਗਤ ਜੀ ਸਾਰੀ ਉਮਰ ਲਈ ਉਹਦੇ ਤੇ ਕੰਮ ਕਰਨਗੇ। ਇਸ ਲਈ ਸਿਆਣੇ ਮਾਪੇ ਲਗਭਗ 5-7 ਸਾਲ ਤੱਕ ਬੱਚੇ ਨੂੰ ਚੰਗੇ ਸੰਸਕਾਰ ਦੇਣਗੇ। ਭਈ ਇਹ ਛਾਪ ਬਣ ਜਾਵੇਗੀ ਇਹਦੇ ਹਿਰਦੇ 'ਤੇ। ਕਿਤਾ ਕਿਵੇਂ ਦਾ ਜੀਵਨ ਸੀ ਉਹਨਾਂ ਦੇ ਪਿਤਾ ਜੀ ਦਾ, ਆਪਣੀ ਖੇਤੀ ਕਰਨ ਵਾਸਤੇ ਜਾਂਦੇ ਸੀ ਸਾਧ ਸੰਗਤ ਜੀ, ਤਾਂ ਜ਼ਿੰਦਗੀ ਕਦੀ ਉਹਨਾਂ ਨੇ ਕਿਸੇ ਦਾ ਗੰਨਾ ਨਹੀਂ ਸੀ ਭੰਨ ਕੇ ਚੂਪਿਆ, ਕਦੀ ਕਿਸੇ ਦੀ ਛੱਲੀ ਨਹੀਂ ਭੰਨੀ, ਕਦੀ ਆਪਣੇ ਪਸ਼ੂਆਂ ਨੂੰ ਕਿਸੇ ਦੀ ਫਸਲ ਵਿੱਚ ਮੂੰਹ ਨਹੀਂ ਮਾਰਨ ਦਿੱਤਾ। ਸ਼ਿਕਾ ਦੇ ਕੇ ਲੈ ਕੇ ਜਾਂਦੇ ਸੀ ਘਰੋਂ ਤੇ ਆਉਣ ਲੱਗਿਆਂ ਫਿਰ ਉਹਨਾਂ ਦੇ ਮੂੰਹ 'ਤੇ ਸ਼ਿਕਾ ਦੇ ਲੈਂਦੇ ਸੀ ਭਈ ਇਹ ਕਿਸੇ ਦੀ ਫਸਲ ਨੂੰ ਮੂੰਹ ਨਾ ਮਾਰ ਸਕਣ। ਧਰਮ ਦੀ ਕਿਰਤ ਵਿੱਚ ਇੰਨੇ ਪ੍ਰਪੱਕ, ਕੀਰਤਨ ਬਹੁਤ ਕਮਾਲ ਦਾ ਕਰਦੇ ਸਨ, ਅਖੰਡ ਪਾਠੀ ਸਨ ਤਿੰਨੇ ਭਰਾਵਾਂ ਬਖਜਾਨ ਸਿੰਘ ਜੀ, ਬੜੀ ਮਹਾਰਾਜ ਜੀ ਦੀ ਕਿਰਪਾ ਸੀ। ਉਹ ਅਸਰ ਸੰਤ ਬਾਬਾ ਸੁੰਦਰ ਸਿੰਘ ਜੀ 'ਤੇ ਸੁਭਾਵਕ ਪੈਣਾ ਹੀ ਸੀ। 10 ਸਾਲ ਦੇ ਸਨ ਜਦੋਂ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਅਤੇ 10 ਸਾਲ ਦੀ ਉਮਰ ਤੱਕ ਬਾਬਾ ਖਜਾਨ ਸਿੰਘ ਜੀ ਨੇ ਉਹਨਾਂ ਨੂੰ ਅਖੰਡ ਪਾਠੀ ਬਣਾ ਦਿੱਤਾ ਸੀ। ਹਾਲਾਂਕਿ ਉਦੋਂ ਪਾਤਸ਼ਾਹ ਦੇ ਸਰੂਪ 'ਤੇ ਸੰਚੀਆਂ ਨਹੀਂ ਸੀ ਮਿਲਦੀਆਂ, ਪਰ ਮਿਹਨਤ ਕਰਵਾਈ, ਬਾਕੀ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਸੰਸਕਾਰਾਂ ਕਰਕੇ ਵੀ ਕਿਰਪਾ ਹੁੰਦੀ ਹੈ। 17 ਸਾਲ ਤੱਕ ਉਹਨਾਂ ਨੇ ਆਪਣੇ ਪਿਤਾ ਜੀ ਦਾ ਖੇਤੀਬਾੜੀ 'ਚ ਸਾਥ ਦਿੱਤਾ। 18ਵੇਂ ਸਾਲ 'ਚ ਸਾਧ ਸੰਗਤ ਜੀ ਫਿਰ ਉਹ ਮਾਲਵੇ ਦੇ ਗੁਰਮੁਖ ਵਿਦਵਾਨ ਭਾਈ ਦੇਵਾ ਸਿੰਘ ਜੀ ਦੇ ਪ੍ਰੇਰਨ ਕਰਕੇ ਉਹ ਚਲੇ ਗਏ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਦੀ ਸੰਗਤ ਵਿੱਚ। ਉਹਨਾਂ ਦੀ ਸੰਗਤ ਕੀਤੀ ਅਤੇ ਜਿਹੜੀ ਅੰਦਰ ਪਿਆਸ ਸੀ ਉੱਥੋਂ ਪੂਰੀ ਹੋਈ, ਗੁਰਬਾਣੀ ਦੀ ਸੰਥਿਆ ਕੀਤੀ, ਕਥਾ ਮਹਾਂਪੁਰਸ਼ਾਂ ਤੋਂ ਸਰਵਣ ਕੀਤੇ। ਬਿਕਰਮੀ ਸੰਮਤ 1962-13 ਮਾਘ ਵਾਲੇ ਦਿਨ ਪਿੰਡ ਮਰਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰੀਆਂ ਸੰਗਤਾਂ ਦੇ ਵਿੱਚ ਸਾਧ ਸੰਗਤ ਜੀ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਨੇ ਬਚਨ ਕੀਤਾ ਸੀ। ਇਹਨਾਂ ਨੂੰ ਉਠਾਲ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਆਖਿਆ, ਗੁਰਮੁਖਾ ਕੁਝ ਪੁੱਛ ਲੈ, ਆਖਿਆ ਸੀ ਜੀ ਆਪਣੇ ਆਪ ਕਿਰਪਾ ਕਰੋ। ਕਹਿੰਦੇ ਫਿਰ ਆਪਣੇ ਆਪ ਸਾਡਾ ਇਹ ਹੈ ਬਚਨ, ਭਈ ਅਸੀਂ ਚਾਹੁੰਦੇ ਤੂੰ ਸਾਰੀ ਜ਼ਿੰਦਗੀ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਕਰੇ, ਗੁਰਬਾਣੀ ਦੀ ਸੋਝੀ ਕਰਵਾਵੇਂ ਸੰਗਤਾਂ ਨੂੰ, ਅਤੇ ਫਿਰ ਤੂੰ ਅੰਮ੍ਰਿਤ ਸੰਚਾਰ ਕਰੇ, ਗੁਰੂ ਲੜ ਲਾਵੇਂ, ਵਹਿਮਾਂ ਭਰਮਾਂ ਤੋਂ ਬਚਾਵੇਂ, ਧਰਮ ਦੀ ਕਿਰਤ ਦਾ ਉਪਦੇਸ਼ ਦੇਵੇਂ ਜੋ ਗੁਰੂ ਸਾਹਿਬ ਜੀ ਦਾ। ਆਖਿਆ ਸੀ ਜੀ ਸੱਤ ਬਚਨ ਇਸੇ ਤਰ੍ਹਾਂ ਕਰਾਂਗੇ। ਉਸ ਦਿਨ 13 ਮਾਘ ਸੰਮਤ ਬਿਕਰਮੀ 1962 ਨੂੰ ਪਿੰਡ ਮਰਾਲੇ ਸਾਹਿਬ ਸਿੰਘ ਜੀ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਸੰਤ ਬਾਬਾ ਬਿਸ਼ਨ ਸਿੰਘ ਜੀ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਦਿੱਤੀ, ਅਤੇ ਸਾਰੀ ਉਮਰ ਫਿਰ ਉਹਨਾਂ ਨੇ ਗੁਰਮਤ ਦਾ ਹੀ ਪ੍ਰਚਾਰ ਕੀਤਾ। ਵਪਾਰ ਆਏ ਉਹਨਾਂ ਨੇ ਸਰੀਰ ਛੱਡਿਆ, ਉੱਥੋਂ ਦੀਆਂ ਸੰਗਤਾਂ ਨੇ ਅੱਜ ਬਰਸੀ ਮਨਾਈ ਸੀ। ਵਿਸ਼ੇਸ਼ ਕਰਕੇ ਉਵੇਂ ਤਾਂ ਵਪਾਰ ਆਏ ਦੀਆਂ ਸੰਗਤਾਂ ਸਾਧ ਸੰਗਤ ਜੀ ਹਰ ਗੱਲ ਤੋਂ ਹੀ ਉਹਨਾਂ ਦਾ ਬੇਅੰਤ ਸਤਿਕਾਰ ਕਰਦੀਆਂ, ਪਰ 2 ਗੱਲਾਂ ਦਾ ਵਿਸ਼ੇਸ਼ ਉੱਥੇ ਜ਼ਿਕਰ ਚੱਲਦਾ ਰਹਿੰਦਾ। ਇੱਕ, ਜਿਸ ਵੇਲੇ ਸੰਤ ਬਾਬਾ ਸੁੰਦਰ ਸਿੰਘ ਜੀ ਵਪਾਰਾ ਆਏ ਸਨ, ਉਦੋਂ ਸਾਧ ਸੰਗਤ ਜੀ ਉਸ ਇਲਾਕੇ 'ਚ ਮੁਸਲਮਾਨਾਂ ਦੀ ਬਹੁਤਾਤ ਸੀ, ਅਤੇ ਲੋਕ ਤੰਬਾਕੂ ਬੀਜਦੇ ਸਨ। ਮੁਸਲਮਾਨਾਂ ਵੱਲੇ ਦੇਖ ਦੇਖ ਕੇ ਆਪਣੇ ਕਈ ਸਿੱਖਾਂ ਨੇ ਵੀ ਤੰਬਾਕੂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸਾਧ ਸੰਗਤ ਜੀ ਫਿਰ ਉੱਥੇ ਜਦੋਂ ਗੁਰਮਤ ਦੇ ਦੀਵਾਨ ਲਾਏ, ਬੜੇ ਪ੍ਰਮਾਣ ਦੇ ਕੇ ਸਮਝਾਇਆ, ਗੁਰਮੁਖੋ ਰਹਿਤਨਾਮਿਆਂ ਦੇ ਬਚਨ ਨੇ ਤਨਕ ਤੰਬਾਕੂ ਸੇਵੀਆ ਦੇਵ ਪਿੱਤਰ ਤੱਜ ਜਾਏ, ਪਾਣੀ ਤਾਂ ਕੇ ਹੱਥ ਕਾ ਮਦਰਾ ਸਮ ਹੋ ਜਾਏ, ਤੰਬਾਕੂ ਨੂੰ ਬਿਲਕੁਲ ਗੁਰੂ ਕੇ ਸਿੱਖ ਨੇ ਹੱਥ ਨਹੀਂ ਲਾਉਣਾ। ਫਿਰ ਇੱਕ ਸਿੱਧਾ ਪ੍ਰਮਾਣ ਦਿੱਤਾ ਸਮਝਣ ਲਈ, ਕਹਿੰਦੇ ਦੇਖੋ ਖੋਤਾ ਤੇ ਸੂਰ ਗੰਦਗੀ ਤੇ ਮੈਲ ਨਾਲ ਘੱਟੇ ਨਾਲ ਪ੍ਰੇਮ ਕਰਦੇ ਆ, ਤੰਬਾਕੂ ਨੂੰ ਸਾਧ ਸੰਗਤ ਜੀ ਉਹ ਵੀ ਕਹਿੰਦੇ ਛੂਹ ਕੇ ਕਦੀ ਰਾਜੀ ਨਹੀਂ, ਜੇ ਖੋਤਾ ਤੇ ਸੂਰ ਵੀ ਤਾਂ ਤੁਸੀਂ ਤਾਂ ਇਨਸਾਨ ਪੈਦਾ ਕੀਤੇ ਆ। ਜਦੋਂ ਇੱਦਾਂ ਦੇ ਪ੍ਰਮਾਣ ਦਿੱਤੇ, 1924 ਤੋਂ ਲੈ ਕੇ ਸਾਧ ਸੰਗਤ ਜੀ ਫਿਰ 1947 ਤੱਕ ਸਿੱਖਾਂ ਨੇ ਤਾਂ ਗੱਲ ਮੰਨਣੀ ਸੀ, ਕਿਸੇ ਮੁਸਲਮਾਨ ਨੇ ਵੀ ਬੋਪਾਰਾਏ ਦੇ ਇਲਾਕੇ 'ਚ ਤੰਬਾਕੂ ਦੀ ਖੇਤੀ ਨਹੀਂ ਕੀਤੀ। ਇਹ ਉਹਨਾਂ ਦਾ ਪ੍ਰਭਾਵ ਸੀ ਉਹਨਾਂ ਦੇ ਬਚਨਾਂ ਦਾ। ਦੂਸਰੀ ਗੱਲ, ਉਦੋਂ ਇੱਕ ਇਹ ਬੜੀ ਸਾਧ ਸੰਗਤ ਜੀ ਗੱਲ ਪ੍ਰਚਲਿਤ ਸੀ ਵੀ ਲੋਕ ਲੜਕੀ ਨੂੰ ਜੰਮਦੀ ਨੂੰ ਮਾਰ ਦਿੰਦੇ ਸਨ, ਅੱਜ ਕੱਲ੍ਹ ਤਾਂ ਪਹਿਲਾਂ ਹੀ, ਪਰ ਉਦੋਂ ਜਨਮ ਲੈਂਦੀ ਸੀ ਅਤੇ ਮਾਰ ਦਿੰਦੇ ਸਨ, ਘੜੇ 'ਚ ਪਾ ਦੇਣਾ, ਜਿਉਂਦੀ ਨੂੰ ਉਹਦੇ ਮੂੰਹ ਨੂੰ ਥੋੜ੍ਹਾ ਕੁ ਗੁੜ ਲਾ ਦੇਣਾ, ਹੱਥ 'ਚ ਰੂੰ ਦੇ ਦੇਣਾ, ਅਤੇ ਕੁਝ ਗੱਲਾਂ ਵੀ ਆਪਣੇ ਕੋਲੋਂ ਕਹਿ ਦੇਣੀਆਂ ਵੀ ਲੈ ਗੁੜ ਖਾਵੀਂ, ਪੂਣੀ ਕੱਤੀ, ਆਪ ਨਾ ਆਵੀਂ ਵੀਰੇ ਨੂੰ ਕੱਤੀ, ਵੀ ਤੂੰ ਚਲੀ ਜਾ ਅਤੇ ਮੁੰਡੇ ਨੂੰ ਭੇਜ। ਸੰਤਾਂ ਨੇ ਵੇਖਿਆ ਇਹ ਤਾਂ ਬੜੀ ਵੱਡੀ ਕਿਰਾਇਤ ਹੋ ਰਹੀ ਹੈ, ਇੰਨਾ ਅਨਰਥ। ਫਿਰ ਉਹਨਾਂ ਨੇ ਸਾਧ ਸੰਗਤ ਜੀ ਇਹਦੇ ਪ੍ਰਥਾਏ ਪ੍ਰਮਾਣ ਦਿੱਤੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਅਗਰ ਪੁੱਤਰੀ ਦਿੱਤੀ ਹੈ ਤਾਂ ਸਾਡਾ ਕੀ ਹੱਕ ਹੈ ਵੀ ਉਹਨੂੰ ਮਾਰ ਦਿੱਤਾ ਜਾਵੇ, ਇਹ ਫਰਕ ਕਿਉਂ ਹੈ ਮਨਾਂ ਵਿੱਚ। ਫਿਰ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਵਾਲਾ ਪ੍ਰਮਾਣ ਦਿੱਤਾ, ਸੰਤ ਬਾਬਾ ਗੁੱਦੜ ਸਿੰਘ ਜੀ ਦੇ ਬਚਨ ਸੁਣਾਏ ਸੰਗਤਾਂ ਨੂੰ, ਅਤੇ ਉਸ ਵੇਲੇ ਤੋਂ ਫਿਰ ਸਾਧ ਸੰਗਤ ਜੀ ਉਹ ਲੜਕੀ ਨੂੰ ਮਾਰਨਾ ਜਿਹੜਾ ਕਤਲ ਕਰਨਾ ਸੀ ਉਹ ਵੀ ਬੰਦ ਹੋਇਆ, ਬੜਾ ਭਾਰੀ ਉਹਨਾਂ ਨੇ ਪ੍ਰਚਾਰ ਕੀਤਾ। ਅਖੀਰ ਸੰਮਤ 1986 ਸਾਧ ਸੰਗਤ ਜੀ ਈਸਵੀ 1930 ਨੂੰ ਉਹਨਾਂ ਦਾ ਸਰੀਰ ਗੁਰਮਤ ਦਾ ਪ੍ਰਚਾਰ ਕਰਦਿਆਂ ਕੁਝ ਕੁ ਢਿੱਲਾ ਹੋ ਗਿਆ, ਢਿੱਲਾ ਆਇਆ ਤਾਂ ਉਹਨਾਂ ਨੂੰ ਲੈ ਕੇ ਗਏ ਲੁਧਿਆਣੇ ਹੋਸਪਿਟਲ। ਉੱਥੇ ਜਿਹੜਾ ਡਾਕਟਰ ਉਪਚਾਰ ਵਾਸਤੇ ਮਿਲਿਆ ਉਹਦਾ ਨਾਂ ਸੀ ਡਾਕਟਰ ਦੀਵਾਨ ਸਿੰਘ, ਉਹ ਆਨਰੇਰੀ ਸਕੱਤਰ ਸੀ ਚੀਫ ਖਾਲਸਾ ਦੀਵਾਨ ਦਾ, ਬੜਾ ਗੁਰਮੁਖ ਸੀ, ਉਹਨੂੰ ਵੀ ਸਿੱਖੀ ਦੀ ਗੁੜਤੀ ਘਰੋਂ ਹੀ ਮਿਲੀ ਸੀ। ਜਦੋਂ ਉੱਥੇ ਜਾ ਕੇ ਐਡਮਿਟ ਹੋਏ, ਡਾਕਟਰ ਦੀਵਾਨ ਸਿੰਘ ਜੀ ਆਏ ਚੈੱਕਅਪ ਕਰਨ ਵਾਸਤੇ, ਤਾਂ ਉਹਨਾਂ ਨੇ ਆਖਿਆ ਵੀ ਮਹਾਂਪੁਰਸ਼ੋ ਧੰਨ ਭਾਗ ਮੇਰੇ, ਮੈਨੂੰ ਤੁਹਾਡੇ ਦਰਸ਼ਨ ਹੋਏ ਨੇ, ਕਿਉਂਕਿ ਗੁਰਮੁਖਾਂ ਦੀ ਸੰਗਤ ਦਾ ਮੈਂ ਅਭਿਲਾਸ਼ੀ ਹਾਂ, ਮੈਂ ਸੰਤ ਬਾਬਾ ਅਤਰ ਸਿੰਘ ਜੀ ਦਾ ਵੀ ਇਲਾਜ ਕੀਤਾ, ਉਹ ਵੀ ਇੱਥੇ ਆਏ ਸਨ, ਉਹਨਾਂ ਦਾ ਵੀ ਸਰੀਰ ਢਿੱਲਾ ਹੋ ਗਿਆ ਸੀ, ਉਹਨਾਂ ਦੇ ਇਲਾਜ ਵੇਲੇ ਕੁਝ ਅਧਿਆਤਮਿਕ ਬਚਨ ਚੱਲੇ ਸਨ ਉਹਨਾਂ ਦੇ ਨਾਲ, ਤੇ ਉਹਨਾਂ ਨੇ ਆਪਣੇ ਜੀਵਨ ਦੇ ਅਨੁਭਵ ਮੇਰੇ ਨਾਲ ਸਾਂਝੇ ਕੀਤੇ, ਮੈਨੂੰ ਬੜਾ ਆਨੰਦ ਆਇਆ ਸੀ। ਇਸ ਲਈ ਮਹਾਂਪੁਰਸ਼ੋ ਮੈਂ ਬੇਨਤੀ ਕਰਦਾ ਭਾਈ ਤੁਸੀਂ ਵੀ ਕੋਈ ਕਿਰਪਾ ਕਰੋ, ਆਪਣੇ ਜੀਵਨ ਦਾ ਅਨੁਭਵ ਦੱਸੋ। ਜਗਿਆਸੂ ਸਾਹਿਬ ਸਿੰਘ ਜੀ ਪੁੱਛਦੇ ਆ ਤੇ ਜਗਿਆਸੂਆਂ ਦੇ ਮਨ 'ਚ ਫਿਰ ਭਗਤੀ ਭਾਵ ਪੈਦਾ ਹੁੰਦਾ ਨਾਮ ਜਪਣ ਵਾਲਿਆਂ ਦੇ ਜੀਵਨ ਦੇ ਅਨੁਭਵ ਸੁਣ ਕੇ। ਪਰ ਮਹਾਂਪੁਰਸ਼ਾਂ ਨੇ ਆਖਿਆ ਨਹੀਂ ਡਾਕਟਰ ਸਾਹਿਬ, ਤੁਸੀਂ ਤਾਂ ਗੁਰਮੁਖ ਹੈ, ਗੁਰੂ ਕੇ ਸਿੱਖ ਹੈ, ਨਿਤਨੇਮੀ ਹੈ, ਅੰਮ੍ਰਿਤਧਾਰੀ ਹੈ, ਤੁਹਾਨੂੰ ਅਸੀਂ ਕੀ ਆਪਣਾ ਅਨੁਭਵ ਦੱਸ ਸਕਦੇ ਹਾਂ, ਤੁਸੀਂ ਸੁਣਾਓ ਸਗੋਂ ਕੋਈ ਗੱਲ ਆਪਣੇ ਜੀਵਨ ਦੀ। ਤੇ ਡਾਕਟਰ ਦਵਾਨ ਸਿੰਘ ਜੀ ਹੱਸ ਪਏ, ਕਹਿਣ ਲੱਗੇ ਜੀ ਮੈਨੂੰ ਸੰਗਤਾਂ ਇਹ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਪਤਾ ਲੱਗ ਗਿਆ ਭਾਈ ਇਹ ਜਿਹੜਾ ਢੋਲ ਹੁੰਦਾ ਨਾ ਨਗਾਰਾ, ਇਹ 2 ਸਾਲ ਵੀ ਕਿਸੇ ਕੋਠੇ ਦੀ ਨੁਕਰੇ ਪਿਆ ਰਹੇ ਉਨੀ ਦੇਰ ਚੋਂ ਆਵਾਜ਼ ਨਹੀਂ ਆਉਂਦੀ ਜਿੰਨੀ ਦੇਰ ਡੱਗਾ ਨਾ ਲਾਇਆ ਜਾਏ, ਤੇ ਮੈਂ ਡੱਗਾ ਲਾ ਦਿੰਦਾ ਜੀ ਜੋ ਮੇਰੇ ਕੋਲ ਹੈ, ਬਾਅਦ 'ਚ ਤੁਸੀਂ ਕਿਰਪਾ ਕਰਿਓ। ਮਹਾਂਪੁਰਸ਼ ਆਖਿਆ ਦੱਸੋ ਫਿਰ। ਕਹਿੰਦਾ ਜੀ ਮੈਂ ਤਾਂ ਸਿਰਫ ਇੰਨਾ ਕੁ ਕਹਾਂਗਾ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ, ਤੁਹਾਡੇ ਵਰਗੇ ਗੁਰੂ ਦਰੋਂ ਸਾਜੇ ਤੇ ਨਵਾਜਿਆਂ ਦੀ ਸੰਗਤ ਦਾ ਸਦਕਾ ਮਹਾਰਾਜ ਨੇ ਇੰਨੀ ਕੁ ਬਖਸ਼ਿਸ਼ ਕੀਤੀ ਆ। ਜਦੋਂ ਅਸੀਂ ਆਪਣੀ ਕਾਰ ਸਟਾਰਟ ਕਰਦੇ ਹਾਂ ਤੇ ਸਾਨੂੰ ਉਹਦੇ ਵਿੱਚੋਂ ਧੰਨ ਗੁਰੂ ਨਾਨਕ ਦੀ ਆਵਾਜ਼ ਆਉਂਦੀ ਹੈ। ਤੇ ਮਹਾਂਪੁਰਸ਼ਾਂ ਨੇ ਆਖਿਆ ਕਮਾਲ ਹੈ, ਤੁਹਾਡੇ 'ਤੇ ਤਾਂ ਬਹੁਤ ਕਿਰਪਾ ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਜੀ ਦੀ। ਡਾਕਟਰ ਸਾਹਿਬ ਅਸੀਂ ਤੁਹਾਨੂੰ ਕੀ ਦੱਸ ਸਕਦੇ ਹਾਂ, ਤੁਹਾਨੂੰ ਤਾਂ ਆਲੇ ਦੁਆਲੇ ਦੀ ਆਵਾਜ਼ ਵਿੱਚੋਂ ਵੀ ਮਹਾਰਾਜ ਦਾ ਨਾਮ ਸੁਣਾਈ ਦਿੰਦਾ। ਉਹਨਾਂ ਆਖਿਆ ਨਹੀਂ ਨਹੀਂ ਹੁਣ ਇਵੇਂ ਨਾ ਕਰੋ, ਟਾਲੋ ਨਾ ਗੱਲ, ਮੈਂ ਕੁਝ ਨਹੀਂ ਲੁਕਾਇਆ, ਜੋ ਕੁਝ ਮੇਰੇ ਕੋਲ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ, ਹੁਣ ਤੁਸੀਂ ਦੱਸੋ। ਕਹਿੰਦੇ ਕਹਿਣ ਲੱਗੇ ਚਲੋ ਠੀਕ ਹੈ, ਫਿਰ ਤੁਸੀਂ ਇਉਂ ਕਰੋ ਪਹਿਲਾਂ ਚੈੱਕਅਪ ਕਰ ਲਓ ਸਾਡੇ ਸਰੀਰ ਦਾ, ਤੇ ਫਿਰ ਆਪਾਂ ਬਚਨ ਬਲਾਸ ਕਰਦੇ ਹਾਂ। ਡਾਕਟਰ ਦੀਵਾਨ ਸਿੰਘ ਜੀ ਨੇ ਸਟੈਥੋਸਕੋਪ ਸਾਧ ਸਿੰਘ ਜੀ ਲਾ ਕੇ ਕੰਨਾਂ 'ਚ, ਤਾਂ ਜਦੋਂ ਮਹਾਂਪੁਰਸ਼ਾਂ ਦੀ ਛਾਤੀ 'ਤੇ ਲਾਈ ਅੱਖਾਂ ਹੀ ਬੰਦ ਹੋ ਗਈਆਂ, ਚੱਕੇ ਹੀ ਨਾ ਉੱਥੋਂ। ਮਹਾਂਪੁਰਸ਼ਾਂ ਨੇ ਮੋਢੇ ਤੋਂ ਫੜ ਕੇ ਲਾਇਆ, ਡਾਕਟਰ ਸਾਹਿਬ ਕੀ ਗੱਲ ਹੋਈ, ਕਦੇ ਧੁੰਨੀ 'ਤੇ ਲਾਉਂਦੇ ਨੇ, ਕਦੇ ਗੋਡੇ 'ਤੇ, ਕਦੇ ਕੂਹਣੀ 'ਤੇ, ਕਦੇ ਮੋਢੇ 'ਤੇ, ਤੇ ਅਖੀਰ ਸਾਧ ਸੰਗਤ ਜੀ ਉਹਨਾਂ ਦੇ ਨੇਤਰਾਂ 'ਚ ਪਾਣੀ ਆ ਗਿਆ। ਕਹਿਣ ਲੱਗੇ ਮਹਾਂਪੁਰਸ਼ੋ ਬਸ ਹੁਣ ਕੁਝ ਕਹਿਣ ਦੀ ਜ਼ਰੂਰਤ ਨਹੀਂ ਰਹੀ, ਮੈਨੂੰ ਸਾਰਾ ਪਤਾ ਲੱਗ ਗਿਆ, ਨਾ ਤੁਹਾਨੂੰ ਕੋਈ ਰੋਗ ਹੈ ਅਤੇ ਨਾ ਇਸ ਰੋਗ ਦਾ ਕੋਈ ਇਲਾਜ ਹੀ ਹੈ, ਸਾਰੀ ਖੇਡ ਹੀ ਬਸ ਵਾਪਰ ਰਹੀ ਹੈ ਅਤੇ ਤੁਹਾਡੀ ਮਰਜ਼ੀ 'ਚ। ਆਖਿਆ ਹੋਇਆ ਕੀ, ਕਹਿੰਦੇ ਮੈਂ ਪੰਕਤੀਆਂ ਪੜ੍ਹਦਾ ਸਾ ਗੁਰਬਾਣੀ ਦੀਆਂ, ਗੁਰਮੁਖ ਰੋਮ ਰੋਮ ਹਰ ਧਿਆਵੈ, ਮੈਂ ਪੜ੍ਹਿਆ ਸੀ ਜਪਜੀ ਸਾਹਿਬ ਵਿੱਚੋਂ, ਇੱਕ ਦੂ ਜੀਭੋ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਮੈਂ ਸਿਰਫ ਪੜ੍ਹਿਆ ਸੀ। ਅੱਜ ਮੈਨੂੰ ਪਤਾ ਲੱਗ ਗਿਆ ਸਾਇੰਟਿਫਿਕ ਤਰੀਕੇ ਨਾਲ ਕਿਸੇ ਦੀ ਜ਼ਬਾਨ 1 ਤੋਂ 2 ਨਹੀਂ ਕਰ ਸਕਦੇ ਡਾਕਟਰ, ਪਰ ਕਰ ਵੀ ਦੇਣ 2 ਤੋਂ 4 ਕਰ ਦੇਣ ਤੇ ਪਰਮਾਤਮਾ ਦਾ ਨਾਮ ਨਹੀਂ ਲੈ ਸਕਣਗੀਆਂ, ਜੇ ਲੈਣਗੀਆਂ ਵੀ ਤੇ 4 ਹੀ ਸਿਰਫ ਤੇ। ਪਰ ਗੁਰੂ ਕੀ ਬਾਣੀ ਕਹਿੰਦੀ ਆ ਅਵਸਥਾ ਵਾਲੇ ਸਿੱਖ ਦੀ ਜ਼ਬਾਨ 1 ਤੋਂ ਲੱਖ ਲੱਖ ਤੋਂ 20 ਲੱਖ ਹੋ ਜਾਵੇ ਤੇ ਇੱਕ ਪਰਮਾਤਮਾ ਦਾ ਨਾਮ 20 ਲੱਖ ਜ਼ਬਾਨ ਹੀ ਲਈ ਜਾਵੇਗੀ। ਉਹ ਕਿਹੜੀ ਜ਼ਬਾਨ ਸੀ ਅਸਲ ਵਿੱਚ, ਉਹ ਮਹਾਰਾਜ ਦੇ ਬਚਨ ਸਨ ਗੁਰਮੁਖ ਰੋਮ ਰੋਮ ਹਰ ਧਿਆਵੈ। ਤੇ ਸਾਧ ਸੰਗਤ ਜੀ ਅਵਸਥਾ ਦੀ ਗੱਲ ਮਹਾਰਾਜ ਨੇ ਕੀਤੀ, ਜਿੰਨੇ ਸਰੀਰ ਦੇ ਰੋਮ ਨੇ ਸਮਝ ਲਓ ਜ਼ਬਾਨਾਂ ਹੀ ਬਣ ਜਾਂਦੀਆਂ, ਤੇ ਸਰੀਰ ਦੇ ਲੂੰ ਲੂੰ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀ। ਅੱਜ ਸਾਡੇ ਵਾਸਤੇ ਇਹ ਅੱਤ ਕਥਨੀ ਹੋ ਸਕਦੀ ਹੈ, ਸਾਡੇ ਵਾਸਤੇ ਗੱਪ ਕਪੌੜ ਵੀ ਹੋ ਸਕਦੀ, ਕਿਉਂਕਿ ਅਸੀਂ ਉਸ ਰਸਤੇ ਦੇ ਪੰਧ ਹੀ ਕੋਈ ਨਹੀਂ ਹਾਂ, ਆਪਣਾ ਹਿਰਦਾ ਖੁਸ਼ਕ ਹੈ, ਤੇ ਇਸ ਕਰਕੇ ਆਪਾਂ ਕਹਿ ਸਕਦੇ ਨਹੀਂ ਜੀ ਇਵੇਂ ਕਿਵੇਂ ਹੋ ਸਕਦਾ। ਪਰ ਬਾਣੀ ਗੁਰੂ ਕੀ ਹੈ, ਕਿਵੇਂ ਹੁੰਦਾ ਉਹ ਆਪਾਂ ਵਿਚਾਰ ਲੈਂਦੇ ਹਾਂ, ਕਿਉਂ ਉਹਨਾਂ ਦੇ ਹਿਰਦੇ 'ਚ ਇੰਨੀ ਬਖਸ਼ਿਸ਼ ਹੁੰਦੀ ਹੈ, ਕੀ ਫਰਕ ਹੈ ਸਾਡੇ ਨਾਲੋਂ, ਕਿਵੇਂ ਕਲਾ ਵਰਤ ਜਾਂਦੀ ਹੈ। ਉਹਦੇ ਲਈ ਬਾਬਾ ਕਬੀਰ ਜੀ ਸਾਹਿਬ ਸਿੰਘ ਜੀ ਬਚਨ ਕਰਦੇ, ਉਹ ਕਹਿੰਦੇ ਨੇ 5 ਤੱਤਾਂ ਦਾ ਗੁਰਮੁਖੋ ਇਹ ਸਰੀਰ ਬਣਿਆ, 5 ਤੱਤਾਂ ਤੋਂ ਸ੍ਰਿਸ਼ਟੀ ਸਾਜੀ ਪ੍ਰਮਾਤਮਾ ਨੇ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਮਹਾਰਾਜ ਦਾ ਬਚਨ ਕਹਿੰਦੇ 5 ਤੱਤਾਂ ਤੋਂ ਸਾਜੀ ਹੈ ਨਾ, 5 ਤੱਤਾਂ ਦਾ ਸਰੀਰ ਹੈ, ਇਹਨਾਂ 5 ਤੱਤਾਂ ਦਾ ਕੋਈ ਸੁਭਾਅ ਹੈ, ਇਹਨਾਂ 5 ਤੱਤਾਂ ਦੇ ਕੁਝ ਗੁਣ ਨੇ, ਜੋ 5 ਤੱਤਾਂ ਦੇ ਗੁਣ ਨੇ 5 ਤੱਤਾਂ ਦੇ ਬਣੇ ਸਰੀਰ ਵਿੱਚ ਸਾਧ ਸੰਗਤ ਜੀ, ਅਗਰ ਉਹ ਗੁਣ ਆ ਜਾਣ ਤੇ ਉਹਨਾਂ ਗੁਣਾਂ ਦੀ ਕਮਾਈ ਹੋ ਜਾਵੇ ਤੇ ਬਿਲਕੁਲ ਰੱਬ ਦੇ ਨੇੜੇ ਹੋ ਜਾਂਦਾ ਜੋ ਗੁਰਮੁਖ ਪਿਆਰਾ, ਉਹਨੂੰ ਫਿਰ ਆਖੀਦਾ ਬ੍ਰਹਮ ਗਿਆਨੀ ਆਤਮ ਗਿਆਨੀ ਤਤ ਬੇਤਾ ਗੁਰਮੁਖ। ਤੇ ਕਬੀਰ ਸਾਹਿਬ ਨੇ ਬਚਨ ਕੀਤੇ, ਕਹਿੰਦੇ ਆਪ ਤੇਜ ਬਾਏ ਪ੍ਰਿਥਮੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਉਹ ਕਹਿੰਦੇ ਨੇ ਆਪ ਤੇਜ ਬਾਏ ਪ੍ਰਿਥਮੀ ਆਕਾਸ਼ਾ, ਇਹ 5 ਤੱਤ ਨੇ, ਆਪ ਪਾਣੀ, ਤੇਜ ਅੱਗ, ਬਾਏ ਹਵਾ, ਪ੍ਰਿਥਮੀ ਮਿੱਟੀ, ਤੇ ਆਕਾਸ਼ 5ਵਾਂ ਤੱਤ, ਇਹੀ ਹੈ ਨਾ 5 ਤੱਤ। ਕਹਿੰਦੇ ਨੇ ਆਪ ਤੇਜ ਬਾਏ ਪ੍ਰਿਥਮੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਜਿਹੜੇ ਇਹਨਾਂ 5 ਤੱਤਾਂ ਦੀ ਰਹਿਤ ਕਮਾ ਜਾਣਗੇ ਉਹ ਹਰੀ ਦੇ ਪਾਸ ਨੇ, ਉਹ ਰੱਬ ਦੇ ਨੇੜੇ ਨੇ, ਉਹ ਮਹਾਰਾਜ ਵਿੱਚ ਅਭੇਦ ਨੇ, ਉਹ ਬ੍ਰਹਮ ਗਿਆਨੀ ਨੇ, ਉਹਨਾਂ 'ਤੇ ਕਿਰਪਾ। ਫਿਰ ਹੁਣ ਇਹਨਾਂ 5 ਤੱਤਾਂ ਦੀ ਰਹਿਤ ਕੀ ਹੈ, ਇਹਨਾਂ 5 ਤੱਤਾਂ ਦਾ ਵੱਖਰੇ ਵੱਖਰੇ ਸਾਧ ਸੰਗਤ ਜੀ ਗੁਣ ਨੇ। ਸੁਖਣੀ ਸਾਹਿਬ ਵਿੱਚ 5ਵੇਂ ਪਾਤਸ਼ਾਹ ਜੀ ਨੇ ਇਹਨਾਂ 5 ਤੱਤਾਂ ਦੇ ਗੁਣਾਂ ਦਾ ਜ਼ਿਕਰ ਕੀਤਾ ਗੁਰਮੁਖ ਦੇ ਜੀਵਨ ਨਾਲ, ਉਹ ਆਪਾਂ ਵਿਚਾਰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਨੇ ਆਪ, ਪਹਿਲਾ ਹੈ ਤਤ ਸਾਧ ਸੰਗਤ ਜੀ ਪਾਣੀ, ਤੇ ਪਾਣੀ ਦਾ ਕੀ ਗੁਣ ਹੈ। ਸੁਖਣੀ ਸਾਹਿਬ 5ਵੇਂ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੇ ਜਲਾ ਬੋਲੋ ਅੱਧੀ ਕਥਾ ਤਾਂ ਤੁਸੀਂ ਆਪ ਹੀ ਕਰ ਦੇਣੀ ਸਤਸੰਗ ਜੀ, ਕਿਉਂਕਿ ਬਾਣੀ ਪੜ੍ਹਨ ਵਾਲੇ ਜਿਹੜੇ ਗੁਰਮੁਖ ਕਹਿੰਦੇ ਜਿਵੇਂ ਪਾਣੀ ਦਾ ਗੁਣ ਹੈ ਸਾਰਿਆਂ ਦੀ ਮੈਲ ਉਤਾਰ ਕੇ ਸਤਸੰਗ ਜੀ ਉਹ ਆਪ ਵੀ ਨਿਰਮਲ ਹੈ, ਬ੍ਰਹਮ ਗਿਆਨੀ ਦਾ ਗੁਣ ਹੈ, ਵੱਡੇ ਵੱਡੇ ਨਾਸਤਕਾਂ ਤੇ ਸਾਤਕ ਪੁਰਸ਼ਾਂ ਨੂੰ ਵੀ ਅਕਾਲ ਪੁਰਖ ਨਾਲ ਵਾਹਿਗੁਰੂ ਨਾਲ ਜੋੜ ਦੇਣਾ, ਆਪ ਫਿਰ ਵੀ ਸਤਸੰਗ ਜੀ ਸੰਸਕਾਰਾਂ ਦੀ ਮੈਲ ਤੋਂ ਨਿਰਲੇਪ ਰਹਿਣਾ, ਇਹ ਉਹਦੇ ਅੰਦਰ ਪਾਣੀ ਦਾ ਗੁਣ ਹੈ, ਇਹ ਉਸ ਪਹਿਲੇ ਤੱਤ ਦਾ ਆਪ। ਦੂਸਰਾ ਫਿਰ ਕਹਿੰਦੇ ਨੇ ਤੇਜ, ਤੇਜ ਹੁੰਦੀ ਅੱਗ, ਤੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਹੈ ਗੁਨਾਓ ਜਿਉਂ ਪਾਵਕ ਕਾ ਸਹਿਜ ਸੁਭਾਅ, ਕਹਿੰਦੇ ਜਿਵੇਂ ਅੱਗ ਦਾ ਸਹਿਜ ਸੁਭਾਅ ਹੁੰਦਾ ਨਾ, ਉਹ ਗਰੀਬ ਤੇ ਅਮੀਰ ਸਾਰਿਆਂ ਨੂੰ ਪ੍ਰਕਾਸ਼ ਦਿੰਦੀ ਹੈ, ਹਨੇਰਾ ਦੂਰ ਕਰਦੀ ਹੈ, ਡਰ ਦੂਰ ਕਰਦੀ ਹੈ, ਫਿਰ ਸਤਸੰਗ ਜੀ ਉਹਨਾਂ ਦੀ ਸਰਦੀ ਦੂਰ ਕਰਦੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਸੁਭਾਅ ਹੁੰਦਾ ਉਹ ਅਮੀਰ ਗਰੀਬ ਸਾਰਿਆਂ ਦੇ ਅੰਦਰਲਾ ਅਗਿਆਨ ਦਾ ਹਨੇਰਾ ਦੂਰ ਕਰਦਾ ਹੈ, ਉਹਨੂੰ ਗਿਆਨ ਦਾ ਪ੍ਰਕਾਸ਼ ਸਤਸੰਗ ਜੀ ਗੁਰੂ ਸਾਹਿਬ ਜੀ ਤੋਂ ਲੈ ਕੇ ਦਿੰਦਾ ਹੈ। ਇਸੇ ਤਰ੍ਹਾਂ ਫਿਰ ਸਾਰਿਆਂ ਦੀ ਜੜਤਾ ਰੂਪ ਸਰਦੀ ਦੂਰ ਕਰਦਾ ਤੇ ਰਹਿੰਦਾ ਫਿਰ ਵੀ ਨਿਰਲੇਪ ਹੈ, ਇਹ ਉਹਦੇ ਵਿੱਚ ਅੱਗ ਵਾਲਾ ਗੁਣ ਹੈ। ਦੂਸਰੇ ਤੱਤ ਦਾ ਸਤਸੰਗ ਜੀ ਸੁਭਾਅ ਆਪ ਤੇਜ ਬਾਏ। ਫਿਰ ਬਾਬਾ ਕਬੀਰ ਜੀ ਕਹਿੰਦੇ ਤੀਸਰਾ ਜਿਹੜਾ ਤੱਤ ਹੈ ਉਹ ਹੈ ਹਵਾ, ਤੇ ਹਵਾ ਦਾ ਇੱਕ ਆਪਣਾ ਗੁਣ ਹੈ, ਉਹ ਪੰਜਵੇਂ ਪਾਤਸ਼ਾਹ ਜੀ ਦੱਸਦੇ, ਕਹਿੰਦੇ ਨੇ ਬ੍ਰਹਮ ਗਿਆਨੀ ਕੈ ਅੰਮ੍ਰਿਤ ਦ੍ਰਿਸ਼ਟ, ਸੋ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਪਾਵਕ ਲੱਗ ਜੈਸੇ ਰਾਜ ਰੰਗ ਕੋ ਲੱਗ ਗਿਆ ਤੁਲ ਪਵਾਣ। ਧੰਨਵਾਦ ਤੁਹਾਡਾ ਭਾਈ ਸਾਹਿਬ ਜੀ। ਪੰਜਵੇਂ ਪਾਤਸ਼ਾਹ ਦੇ ਬਾਈ ਕਹਿੰਦੇ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲੱਗ ਗਿਆ ਤੁਲ ਪਵਾਨ, ਜਿਵੇਂ ਗਰੀਬ ਤੇ ਅਮੀਰ ਸਾਹ ਸਾਰਿਆਂ ਨੂੰ ਆਉਂਦਾ ਨਾ ਹਵਾ ਚੋਂ, ਹਵਾ ਨੇ ਕਦੀ ਫਰਕ ਨਹੀਂ ਕੀਤਾ ਵੀ ਅਮੀਰ ਹੀ ਸਵਾਸ ਲੈਣਗੇ ਤੇ ਗਰੀਬਾਂ ਵਾਰੀ ਮੈਂ ਮੁੱਠ ਘੁੱਟ ਲੈਣੀ ਹੈ, ਨਹੀਂ ਨਹੀਂ ਅਮੀਰ ਗਰੀਬ ਸਾਰੇ ਸਵਾਸ ਲੈਂਦੇ ਉਸੇ ਹਵਾ ਚੋਂ, ਉਸੇ ਹਵਾ ਕਰਕੇ ਆਪਾਂ ਜਿਉਂਦੇ ਪਏ ਹਾਂ। ਸਾਰਿਆਂ ਨੂੰ ਸਤਸੰਗ ਜੀ ਇੱਕੋ ਜੀ ਉਹ ਠੰਡਕ ਪਹੁੰਚਾਉਂਦੀ ਹੈ, ਬ੍ਰਹਮ ਗਿਆਨੀ ਦਾ ਵੀ ਇਹੋ ਜਿਹਾ ਸੁਭਾਅ, ਉਹਦੀ ਦ੍ਰਿਸ਼ਟੀ ਸਮਾਨ ਹੁੰਦੀ। ਉਹ ਇਹ ਨਹੀਂ ਕਹਿੰਦਾ ਵੀ ਜਿਹੜੇ ਸ਼ਰਧਾ ਨਾਲ ਆਏ ਨੇ ਮੇਰੇ ਕੋਲ ਉਹਨਾਂ ਨੂੰ ਮੈਂ ਬਾਣੀ ਪੜ੍ਹਨ ਦਾ ਉਪਦੇਸ਼ ਦੇਵਾਂ ਤੇ ਦੂਜਿਆਂ ਨੂੰ ਕੋਈ ਪੁੱਠਾ ਪੁੱਠੀ ਮਤ ਕੋਈ ਦੁਰਮਤ ਸਿਖਾ ਦੇਵਾਂ, ਨਹੀਂ ਉਹ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦੇਵੇਗਾ। ਤੀਸਰਾ ਤੇ ਫਿਰ ਚੌਥਾ ਕਹਿੰਦੇ ਨੇ ਆਪ ਤੇਜ ਬਾਏ ਪ੍ਰਿਥਮੀ, ਚੌਥਾ ਤੱਤ ਹੈ ਸਤਸੰਗ ਜੀ ਪ੍ਰਿਥਮੀ ਮਿੱਟੀ ਦਾ, ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਧੀਰਜ ਏਕ ਜੋ ਵਸਦਾ ਕਹੂ ਖੁਦ ਕਹੂ ਚੰਦਨ ਲੇਪ, ਜਿਵੇਂ ਧਰਤੀ ਸਤਸੰਗ ਜੀ ਉਹਨੂੰ ਕੋਈ ਖੋਦੀ ਜਾਏ ਟੋਏ ਪੱਟੀ ਜਾਏ ਜਾਂ ਚੰਦਨ ਦਾ ਲੇਪ ਕਰੇ, ਉਹਨੇ ਕਿਸੇ ਨੂੰ ਸਰਾਪ ਨਹੀਂ ਦੇਣਾ, ਕਿਸੇ ਨੂੰ ਵਰ ਨਹੀਂ ਦੇਣਾ। ਵਿਦਵਾਨ ਕਹਿੰਦੇ ਨੇ ਖੋਦ ਖਾਦ ਧਰਤੀ ਸਹਿ ਕਾਟ ਕੂਟ ਬਾਨ ਰਾਏ ਬੋਲ ਕਬੋਲ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ, ਇਹ ਧਰਤੀ ਦਾ ਸੁਭਾਅ। ਪੰਜਵੇਂ ਪਾਤਸ਼ਾਹ ਕਹਿੰਦੇ ਧਰਤੀ ਵਰਗਾ ਧੀਰਜ ਹੁੰਦਾ ਬ੍ਰਹਮ ਗਿਆਨੀ ਦੇ ਅੰਦਰ, ਉਹਨੇ ਧਰਤੀ ਵਾਲੇ ਤੱਤ ਦੀ ਕਮਾਈ ਕਰਕੇ ਉਸ ਗੁਣ ਨੂੰ ਆਪਣੇ ਅੰਦਰ ਧਾਰਨ ਕੀਤਾ। ਤੇ ਪੰਜਵਾਂ ਤੱਤ ਹੈ ਸਤਸੰਗ ਜੀ ਆਕਾਸ਼ਾ, ਆਪ ਤੇਜ ਬਾਏ ਪ੍ਰਿਥਮੀ ਆਕਾਸ਼ਾ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਜਿਵੇਂ ਇੱਕ ਰਸ ਵਿਆਪਕ ਹੈ ਨਾ ਧਰਤੀ ਤੇ ਆਕਾਸ਼, ਬ੍ਰਹਮ ਗਿਆਨੀ ਦੇ ਹਿਰਦੇ ਚ ਗਿਆਨ ਦਾ ਪ੍ਰਕਾਸ਼ ਸਤਸੰਗ ਜੀ ਇੱਕ ਰਸ ਇਵੇਂ ਰਹਿੰਦਾ, ਕਦੇ ਵਾਧਾ ਘਟਦਾ ਨਹੀਂ, ਇਹ ਨਹੀਂ ਕਦੇ ਆਨੰਦ ਆ ਗਿਆ ਤੇ ਕਦੇ ਸਤਸੰਗ ਜੀ ਫਿਰ ਉਹ ਈਰਖਾ ਦੀ ਪਕੜ ਵਿੱਚ ਆ ਜਾਵੇਗਾ, ਨਹੀਂ, ਜਿਸ ਆਨੰਦ ਵਿੱਚ ਉਹ ਆਪ ਵਿਚਰਦਾ ਉਹਦੀ ਸੰਗਤ ਕਰਨ ਵਾਲਿਆਂ ਨੂੰ ਉਹੀ ਆਨੰਦ ਸਤਸੰਗ ਜੀ ਪ੍ਰਾਪਤ ਹੋਵੇਗਾ, ਇਹ ਉਹਨਾਂ ਪੰਜਾਂ ਤੱਤਾਂ ਦੀ ਰਹਿਤ ਕਮਾ ਲਈ ਉਹਨਾਂ ਨੇ। ਤੇ ਫਿਰ ਬਾਬਾ ਕਬੀਰ ਜੀ ਕਹਿੰਦੇ ਨੇ ਐਸੀ ਰਹਿਤ ਰਹੋ ਹਰ ਪਾਸਾ, ਉਹ ਹਰੀ ਦੇ ਨੇੜੇ ਨੇ, ਉਹ ਪ੍ਰਮਾਤਮਾ ਦੇ ਨੇੜੇ ਨੇ। ਅੱਜ ਆਪਾਂ ਕਹਿ ਸਕਦੇ ਹਾਂ ਕਿਵੇਂ ਹੋ ਸਕਦਾ ਜੀ ਰੋਮ ਰੋਮ ਵਾਹਿਗੁਰੂ ਮੰਤਰ, ਇੱਕ ਪ੍ਰਮਾਣ ਦੇ ਕੇ ਆਪਾਂ ਫਤਿਹ ਬੁਲਾਈਏ। ਕਿਸੇ ਨੇ ਸਤਸੰਗ ਜੀ ਦੋ ਇੱਕ ਆਸਤਿਕ ਤੇ ਨਾਸਤਿਕ ਵਿੱਚ ਝਗੜਾ ਪੈ ਗਿਆ ਵੀ ਰੱਬ ਹੁੰਦਾ ਕਿ ਨਹੀਂ ਹੁੰਦਾ, ਜਿਹੜਾ ਆਸਤਿਕ ਸੀ ਉਹ ਕਹਿੰਦਾ ਪ੍ਰਮਾਤਮਾ ਹੁੰਦਾ, ਉਹਦੇ ਬਿਨਾਂ ਸੰਸਾਰ ਨਹੀਂ ਚੱਲ ਸਕਦਾ, ਉਹਦੀ ਜੋਤ ਤੋਂ ਬਿਨਾਂ ਆਹ ਫਲਾਂ 'ਚ ਰਸ ਨਹੀਂ ਭਰ ਸਕਦਾ, ਉਹਦੀ ਕਿਰਪਾ ਤੋਂ ਬਿਨਾਂ ਉਹਦੀ ਕਲਾ ਤੋਂ ਬਿਨਾਂ ਫੁੱਲਾਂ 'ਚ ਸੁਗੰਧੀ ਨਹੀਂ ਪੈ ਸਕਦੀ। ਨਾਸਤਿਕ ਕਹਿੰਦਾ ਇਹ ਸਾਰਾ ਕੁਝ ਸੁੱਤੇ ਸਿੱਧ ਹੋ ਰਿਹਾ, ਐਵੇਂ ਮਨ ਦੀ ਕਮਜ਼ੋਰੀ ਦਾ ਨਾਂ ਰੱਬ ਰੱਖ ਲਿਆ ਤੁਸੀਂ ਲੋਕਾਂ ਨੇ, ਕੋਈ ਪ੍ਰਮਾਤਮਾ ਨਹੀਂ ਹੁੰਦਾ। ਬਹਿਸ ਹੋਈ, ਝਗੜਾ ਹੋ ਗਿਆ, ਝਗੜਾ ਹੋ ਗਿਆ, ਕੇਸ ਕੋਰਟ 'ਚ ਚਲੇ ਗਿਆ। ਜਦੋਂ ਜੱਜ ਦੇ ਸਾਹਮਣੇ ਗਏ ਉਹਨੇ ਆਖਿਆ ਦੇਖੋ ਜੀ ਇਹ ਲੋਕਾਂ ਦਾ ਸਮਾਂ ਖਰਾਬ ਕਰਦੇ ਨੇ ਆਹ ਜਿਹੜੇ ਬੰਦੇ ਨੇ, ਕੋਈ ਪ੍ਰਮਾਤਮਾ ਨਹੀਂ ਹੁੰਦਾ, ਇਹ ਲੋਕਾਂ ਨੂੰ ਪਤਾ ਨਹੀਂ ਕੀ ਦੱਸੀ ਜਾਂਦੇ ਪ੍ਰਮਾਤਮਾ ਦੇ ਨਾਂ ਲੈ ਲੈ ਕੇ ਗੱਲਬਾਤ। ਉਹ ਜੱਜ ਕਹਿਣ ਲੱਗਾ ਠੀਕ ਹੈ, ਤੂੰ ਭਾਈ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਕਿੰਨਾ ਕੁ ਚਿਰ ਯਤਨ ਕੀਤਾ, ਕਿੰਨੀ ਦੇਰ ਚੌਂਕੜਾ ਮਾਰਿਆ, ਕਿੰਨੀ ਦੇਰ ਵਾਹਿਗੁਰੂ ਮੰਤਰ ਦਾ ਜਾਪ ਕੀਤਾ, ਕਿੰਨੀ ਦੇਰ ਪਰਉਪਕਾਰ ਕੀਤੇ, ਕਿੰਨੀ ਰਹਿਤ ਦੀ ਕਮਾਈ ਕੀਤੀ, ਕਿੰਨਾ ਕੁ ਤੂੰ ਕਕਾਰਾਂ 'ਚ ਪਰਪੱਕ ਹੈ, ਕਿੰਨਾ ਤੇਰਾ ਨਿਤਨੇਮ ਹੈ। ਉਹ ਕਹਿੰਦਾ ਜੀ ਛੱਡੋ ਇਹ ਗੱਲਾਂ, ਜਦ ਹੈ ਹੀ ਨਹੀਂ ਪ੍ਰਮਾਤਮਾ ਤੇ ਮੈਂ ਸਮਾਂ ਕਿਉਂ ਖਰਾਬ ਕਰਨਾ ਇਹਨਾਂ ਗੱਲਾਂ ਤੇ, ਮੈਂ ਤਾਂ ਕਹਿ ਰਿਹਾ ਰੱਬ ਹੈ ਹੀ ਨਹੀਂ, ਮੈਂ ਇਹ ਕੰਮ ਨਹੀਂ ਕਰਦਾ। ਜੱਜ ਬੜਾ ਸਿਆਣਾ ਸੀ, ਉਹ ਕਹਿਣ ਲੱਗਾ ਫਿਰ ਮੈਂ ਤੇਰਾ ਮੁਕੱਦਮਾ ਖਾਰਜ ਕਰਦਾ ਤੇ ਤੈਨੂੰ ਵਾਰਨਿੰਗ ਦਿੰਦਾ, ਇਹ ਲੋਕਾਂ ਦਾ ਸਮਾਂ ਖਰਾਬ ਨਹੀਂ ਕਰਦੇ, ਤੂੰ ਇਹਨਾਂ ਦਾ ਤੇ ਮੇਰਾ ਸਮਾਂ ਖਰਾਬ ਕੀਤਾ। ਹਾਂ ਤੂੰ ਦੋ ਚਾਰ ਸਾਲ ਛੇ ਸਾਲ ਅਗਰ ਘੰਟਾ ਚੌਂਕੜਾ ਮਾਰ ਕੇ ਬੈਠਾ ਉਹਨੂੰ तेरा कोई नितनेम हुंदा दो घंटियां दा, तू धर्म दी कित करके कदी दसवंध दित्ता हुंदा, तू किसे गरीब दी बांह फड़ी हुंदी, तू बाणी च भरोसा करदे, तैनू ना झलकारा दिसदा ते मैं तेरे केस ते जरूर विचार करदा भी तू 6 साल मेहनत कीती है तैनू कुछ नहीं मिलिया, तां तां तू कह रिहा भई परमात्मा है ही नहीं, वो तू तो कदम नहीं पुटिया इस पासे, तो तू कहना परमात्मा नहीं है, चल तू अपना मुकदमा लैके, उन्हें खारिज कर दिता। जिन्हां लोगों ने इस साध संगत जी रस्ते दे पांधी बनना स्वीकार ही नहीं किया, वो कह सकते हैं जी गप्पां सारियां, किवें रोम रोम चो वाहिगुरु मंत्र की आवाज आ सकती है, किवें कोई रब विच भेद हो सकता है, तो पर प्रमाण आपां गुरबाणी चो लवांगे, हजूर कृपा कर दिओ कहिंदे ने जिन्हां ना विसरै नाम से कनेहिया, भेद ना जाणो मूल साई जिहिआ, रब वर्गे होंदे, शरीर का फर्क ना कहिंदे समझ लिया जे किते, जिन्हां नूं कदे नाम नहीं विसरदा उन्हां विच ते साईं विच कोई फर्क नहीं हुंदा, हर का सेवक हर ही जेहा, भेद ना जाणो मानस देहा, ये महाराज जी दे बचन ने। सो गुरु साहब जी दे तां साध संगत जी सैकड़े नहीं हजारां प्रमाण ने उन्हां गुरमुखां दी बाबत ते अखीर ते महाराज जी की एक पंक्ति सांझी करिए, महाराज कहिंदे जिहड़ा नाम जपण वाला ना गुरमुखो, लोक कहण पावां नाम जपणा तोता रटना वाधू दा काम है, वेलिआं दा काम इह, सानूं ते बाकी कमां तों ही नहीं वेल मिलदा, इह उन्हां दे अपने विचार ने, गुरु साहब जी दे विचार नहीं ते ना इह गुरमत है, महाराज जी दे विचार तां इह कहिंदे ने से धन जिन हर ध्याया जी, जन नानक तीन बल जासी, कहिंदे रब तां धन है, उह भी धन ने जिन्हां ने परमात्मा नूं ध्याया जी, जिन्हां रब का जाप किया, जिन्हां उहदा सिमरन किया, जिन्हां चेते किया दो घड़ियां, मैं उन्हां तों भी बुलहार जाना, मैं उन्हां तों सदके जाना नाम जपण, देखो नामी तों तां सदके जाना ही है ना, पर महाराज कहिंदे नाम जपण वालिआं तों भी मैं सदके जाना, जिहड़े नाम जपण वाले ने ते जपिआं प्राप्ति ना होवे इह साध संगत जी हो नहीं सकदा, इह अन्याय नहीं है महाराज जी दे दर घर विच ते कोई मेहनत करे, कोई जपे, कोई नितनेम करे ते कृपा ना होवे, इह किवें हो सकदा, इह बेन्याई नहीं हुंदी, उत्थे अन्याय हुंदा, उत्थे उत्थे सचो ही सच निबड़ा, ते फिर जे उहदे दर ते साध संगत जी नाम वालिआं दी वडियाई है ते फिर नाम आपां नूं जपणा चाहीदा है तर्क वतर्क तों उपर उठ के। सो सतगुरु जी कृपा करन अज उहनां महापुरशां दी बरसी, साध संगत जी उहनां ने फिर बोपा राय कलां विच आसा दी वार दा कीर्तन सुणदिआं सुणदिआं सवेरे 8 बजे 15 फरवरी 1930 नूं साध संगत जी सचखंड खंड प्याना कीता सी, उन्हां महापुरशां दी अज याद सारियां संगतां मना रहियां ने। गुरु साहब जी कृपा करन गुरु दरों बख्शियां दी आपां नूं संगत प्राप्त होवे, आपां उहनां गल्लां तों उपर उठ के किते संगत दा आनंद माण सकीए, सिमरन करिए, नितनेम करिए, भरोसा रखिए महाराज गुरु ग्रंथ साहिब सच्चे पातशाह जी दी बाणी विच, ते जीवन जरूर सफला होवेगा बिना शंके तों भुलां चुकां दी खिमा प्रेम चाण के फतेह दा जवाब दिओ। बुलाओ जी, वाहिगुरु जी का खालसा, वाहिगुरु जी की फतेह।